सर्विस ले क्विक ट्रक लियो लॉजी तीजी लोकेशन भी खोल दिया एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक लियो द वन स्टॉप शॉप 519-622-0660 या quicktrucklube.com QTL बिकॉज वी केयर क्विक ट्रक लियो
ਪ੍ਰੋਗਰਾਮ ਖੋਪਸਾ ਸੁਬਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਹਰੀਸ਼ ਪਰਮਾ ਜੀ ਨੇ ਮੇਰੇ ਨਾਲ ਇਸ ਸਮੇਂ ਪਰਮਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਸਰ ਥੈਂਕ ਯੂ ਵੈਰੀ ਮਚ
ਜੀ ਸੋ ਆਓ ਫਿਰ ਸੋਤਿਆਂ ਦੇ ਨਾਲ ਸਾਂਝ ਪਾ ਦਈਏ ਕਿ ਅੱਜ ਆਪਾਂ ਕਿਹਨਾਂ ਜੜੀ ਬੂਟੀਆਂ ਦੀ ਗੱਲ ਕਰਨੀ ਹੈ ਕਿਹੜੇ ਦਰਦਾਂ ਦੀ ਗੱਲ ਕਰਨੀ ਹੈ ਅੱਜ
ਥੋੜੀ ਜਿਹੀ ਗੱਲ ਪਹਿਲਾਂ ਪ੍ਰੋਸਟੇਟ ਗਲੈਂਡ ਦੀ ਕਰਦੇ ਹਾਂ
ਜੀ
ਪ੍ਰੋਸਟੇਟ ਗਲੈਂਡ ਇਹਦੇ ਬਾਰੇ ਮੈਨੂੰ ਕੁਛ ਪਿਛਲੇ ਦਿਨਾਂ ਚ ਕਾਫੀ ਪੇਸ਼ੈਂਟਸ ਨੇ ਗੱਲਬਾਤ ਕੁਐਸਚਨ ਵੀ ਪੁੱਛੇ ਤੇ ਮੈਂ ਥੋੜੀ ਜਿਹੀ ਇਹਦੇ ਬਾਰੇ ਕਲੈਰੀਫਿਕੇਸ਼ਨ ਵੀ ਦੇਣਾ ਜਿਹੜੇ ਪ੍ਰੋਸਟੇਟ ਗਲੈਂਡ ਹੈ ਪਹਿਲੀ ਗੱਲ ਤਾਂ ਇਹ ਮਰਦਾਂ ਚ ਪਾਇਆ ਜਾਣ ਵਾਲਾ ਇੱਕ ਆਰਗਨ ਗਲੈਂਡ ਹੁੰਦਾ ਹੈ ਗ੍ਰੰਥੀ ਹੁੰਦੀ ਹੈ ਜਿਹੜੀ ਕਿ ਪਿਸ਼ਾਬ ਵਾਲੀ ਜਿਹੜੀ ਥੈਲੀ ਹੈ ਉਹਦੇ ਬਿਲਕੁਲ ਰੂਟ ਦੇ ਉਹਦੇ ਨੈਕ ਤੇ ਪਈ ਹੁੰਦੀ ਹੈ ਇਹਦੇ ਵਿੱਚੋਂ ਜਿਹੜੀ ਪਿਸ਼ਾਬ ਦੀ ਨਾਲੀ ਹੈ ਉਹ ਇਹਦੇ ਵਿੱਚੋਂ ਹੋ ਕੇ ਗੁਜ਼ਰਦੀ ਹੈ ਸੋ ਜਿਹੜਾ ਪ੍ਰੋਸਟੇਟ ਗਲੈਂਡ ਹੈ ਇਹਦਾ ਜਿਹੜਾ ਰੋਲ ਹੁੰਦਾ ਇੱਕ ਤਾਂ ਯੂਰਿਨ ਦੇ ਫਲੋ ਨੂੰ ਮੇਨਟੇਨ ਕਰਦਾ ਦੂਜਾ ਇਹਦੇ ਚ ਸੀਮਨ ਜਿਹੜਾ ਹੁੰਦਾ ਮਰਦਾਂ ਚ ਉਹਦੇ ਜਿਹੜਾ ਫਲੂਇਡ ਹੁੰਦਾ ਉਹ ਬਣਾਉਂਦਾ ਸੋ ਇਹ ਜਿਹੜਾ ਗਲੈਂਡ ਹੁੰਦਾ ਇਹ 50 ਸਾਲ ਦੀ ਉਮਰ ਤੋਂ ਬਾਅਦ ਇਹਦਾ ਸਾਈਜ਼ ਬਦਲਣ ਲੱਗ ਜਾਂਦਾ ਜਿਹਦੇ ਕਰਕੇ ਪੇਸ਼ੈਂਟਸ ਨੂੰ ਕੁਛ ਤਕਲੀਫਾਂ ਸ਼ੁਰੂ ਹੋ ਜਾਂਦੀਆਂ ਸਾਡੇ ਕੋਲ ਕਈ ਵਾਰ ਪੇਸ਼ੈਂਟਸ ਆਉਂਦੇ ਨੇ 50 ਸਾਲ ਦੀ ਉਮਰ ਤੋਂ ਬਾਅਦ ਉਹ ਆ ਕੇ ਕਹਿੰਦੇ ਨੇ ਜੀ ਸਾਨੂੰ ਪਿਸ਼ਾਬ ਕਰਨ ਚ ਬੜੀ ਤਕਲੀਫ ਹੁੰਦੀ ਹੈ ਰੁਕ ਰੁਕ ਕੇ ਪਿਸ਼ਾਬ ਆਉਂਦਾ ਪਿਸ਼ਾਬ ਖੁੱਲ ਕੇ ਨਹੀਂ ਆਉਂਦਾ ਇਹਦਾ ਪਹਿਲਾ ਸਿਮਟਮ ਹੁੰਦਾ ਔਰ ਦੂਜਾ ਫਿਰ ਰਾਤ ਨੂੰ ਕਈ ਵਾਰ ਪਿਸ਼ਾਬ ਕਰਨ ਲਈ ਉੱਠਣਾ ਪੈਂਦਾ ਦੋ ਤਿੰਨ ਵਾਰ ਜੇ ਪੇਸ਼ੈਂਟ ਨੂੰ ਡਾਇਬਟੀਜ਼ ਨਹੀਂ ਹੈ ਤਾਂ ਔਰ ਜੇ ਉਹਨੂੰ ਪਿਸ਼ਾਬ ਰਾਤ ਨੂੰ ਬਾਰ ਬਾਰ ਉੱਠਣਾ ਪੈਂਦਾ ਉੱਥੇ ਸਾਨੂੰ ਸ਼ੱਕ ਹੁੰਦਾ ਵੀ ਇਹ ਪ੍ਰੋਸਟੇਟ ਗਲੈਂਡ ਵਧੀਆ ਹੋ ਸਕਦਾ ਔਰ ਕਈ ਵਾਰ ਪੇਸ਼ੈਂਟਸ ਇਹ ਵੀ ਕੰਪਲੇਂਟ ਕਰਦੇ ਹੈ ਵੀ ਉਹਨਾਂ ਨੂੰ ਇੱਕਦਮ ਭੱਜਣਾ ਪੈਂਦਾ ਤੁਰੰਤ ਅਰਜੈਂਸੀ ਹੁੰਦੀ ਹੈ ਟੂ ਗੋ ਟੂ ਟੋਇਲਟ ਤੇ ਫਿਰ ਉਹਨਾਂ ਦੀ ਜਿਹੜੀ ਯੂਰਿਨ ਦੀ ਸਟਰੀਮ ਹੁੰਦੀ ਹੈ ਉਹਦੇ ਚ ਵੀ ਉਹ ਸਟਰੀਮ ਇੱਕ ਤਾਂ ਸ਼ੁਰੂ ਹੋਣ ਚ ਦਿੱਕਤ ਹੁੰਦੀ ਹੈ ਉਹਨਾਂ ਨੂੰ ਯਾਨੀ ਪਿਸ਼ਾਬ ਉਤਰਨ ਚ ਤਕਲੀਫ ਹੁੰਦੀ ਹੈ ਦੂਜਾ ਉਹਨਾਂ ਨੂੰ ਉਹਦੀ ਜਿਹੜੀ ਸਟਰੀਮ ਹੈ ਉਹ ਪਤਲੀ ਹੋ ਜਾਂਦੀ ਹੈ ਸੋ ਔਰ ਕਈ ਵਾਰ ਪਿਸ਼ਾਬ ਬੂੰਦ ਬੂੰਦ ਕਰਕੇ ਆਉਣਾ ਸ਼ੁਰੂ ਹੋ ਜਾਂਦਾ ਸੋ ਜਦੋਂ ਵੀ ਇਸ ਤਰ੍ਹਾਂ ਦੀ ਤਕਲੀਫ ਕਿਸੇ ਨੂੰ ਹੋਵੇ ਉਹਨਾਂ ਨੇ ਜ਼ਰੂਰ ਆਪਣੇ ਫੈਮਿਲੀ ਡਾਕਟਰ ਨੂੰ ਜਾਂ ਸਪੈਸ਼ਲਿਸਟ ਨੂੰ ਜਾ ਕੇ ਕੰਟੈਕਟ ਕਰਨਾ ਚਾਹੀਦਾ ਕਿਉਂਕਿ ਜਿਹੜਾ ਪ੍ਰੋਸਟੇਟ ਗਲੈਂਡ ਹੈ ਇਹਦੀਆਂ ਦੋ ਤਰ੍ਹਾਂ ਦੀਆਂ ਤਕਲੀਫਾਂ ਹੁੰਦੀਆਂ ਇੱਕ ਤਾਂ ਇਹ ਬਿਨਾਈਨ ਹੁੰਦੀ ਹੈ ਤਕਲੀਫ ਯਾਨੀ ਨਾਨ ਕੈਂਸਰਸ ਦੂਜੀ ਕਈ ਵਾਰ ਪ੍ਰੋਸਟੇਟ ਕੈਂਸਰ ਕਰਕੇ ਵੀ ਪ੍ਰੋਸਟੇਟ ਐਨਲਾਰਜਮੈਂਟ ਹੋ ਜਾਂਦੀ ਹੈ ਸਿਮਟਮ ਦੋਨਾਂ ਦੇ ਇੱਕੋ ਜੈਸੇ ਹੁੰਦੇ ਨੇ ਸੋ ਪ੍ਰੋਸਟੇਟ ਕੈਂਸਰ ਨੂੰ ਰੂਲ ਆਊਟ ਕਰਨ ਲਈ ਡਾਕਟਰ ਫਿਰ ਉਹਨਾਂ ਦੇ PSA ਟੈਸਟ ਕਰਾਉਂਦੇ ਨੇ ਪ੍ਰੋਸਟੇਟ ਸਪੈਸਿਫਿਕ ਐਂਟੀਜਨ ਜਾਂ ਫਿਰ ਉਹਨਾਂ ਦੇ ਕਈ ਵਾਰ ਇੱਕ ਗੁਦਾ ਮਾਰਗ ਤੋਂ ਵੀ ਚੈੱਕ ਕਰਦੇ ਨੇ ਡਾਕਟਰ ਉਹਦੇ ਚੋਂ ਉਹਨਾਂ ਨੂੰ ਉਹਦੇ ਸਾਈਜ਼ ਦਾ ਪਤਾ ਲੱਗਦਾ ਨਾਰਮਲੀ ਇਹਦਾ ਜਿਹੜਾ ਸਾਈਜ਼ ਹੁੰਦਾ ਉਹ ਅਖਰੋਟ ਦੇ ਸਾਈਜ਼ ਦਾ ਹੁੰਦਾ ਨਾਰਮਲ 20-25 ਗ੍ਰਾਮ ਇਹਦਾ ਵੇਟ ਹੁੰਦਾ ਨਾਰਮਲ ਲੇਕਿਨ ਜਦੋਂ ਇਹ ਵੱਧ ਜਾਂਦਾ ਫਿਰ ਇਹਦਾ ਸਾਈਜ਼ ਜਿਹੜਾ ਔਰੇਂਜ ਦੇ ਲੈਵਲ ਦਾ ਜਾਂ ਸੇਬ ਦੇ ਲੈਵਲ ਜਿੰਨਾ ਵੀ ਹੋ ਜਾਂਦਾ ਸੋ ਉਹ ਸਾਰਾ ਕੁਛ ਡਾਕਟਰ ਜੇ ਫੀਲ ਕਰਦੇ ਨੇ ਵੀ ਇਹਨਾਂ ਦਾ ਸਾਈਜ਼ ਵਧਿਆ ਫਿਰ ਉਹਦੀਆਂ ਫਰਦਰ ਇਨਵੈਸਟੀਗੇਸ਼ਨ ਹੁੰਦੀਆਂ ਨੇ ਜਿਹਦੇ ਚ ਸੀਟੀ ਸਕੈਨ MRI ਔਰ ਕਈ ਵਾਰ ਉਹਦੀਆਂ ਬਾਇਓਪਸੀਜ ਵੀ ਲੈਣੀਆਂ ਪੈਂਦੀਆਂ ਇਹ ਸਾਰਾ ਕੁਛ ਮੈਡੀਕਲ ਡਾਕਟਰ ਜਿਹੜੇ ਨੇ ਉਹ ਚੈੱਕਅਪ ਕਰਕੇ ਦੱਸਦੇ ਨੇ ਵੀ ਇਹ ਜਿਹੜਾ ਇਹ ਪ੍ਰੋਸਟੇਟ ਗਲੈਂਡ ਹੈ ਇਹ ਕਿਆ ਬਿਨਾਈਨ ਹੈ ਜਾਂ ਇਹ ਮੈਲੇਗਨੈਂਟ ਹੈ ਯਾਨੀ ਕੈਂਸਰਸ ਹੈ ਜਾਂ ਨਾਨ ਕੈਂਸਰਸ ਹੈ ਸੋ ਜਦੋਂ ਇਹਦਾ ਨਾਰਮਲੀ ਜਿਹੜੇ ਨਾਨ ਕੈਂਸਰਸ ਹੁੰਦੇ ਨੇ ਇਹਨਾਂ ਨੂੰ ਅੱਜ ਕੱਲ ਦਵਾਈਆਂ ਨਾਲ ਅਸੀਂ ਠੀਕ ਕਰ ਲੈਂਦੇ ਹਾਂ ਇਹਦੀਆਂ ਦਵਾਈਆਂ ਬਹੁਤ ਅੱਛੀਆਂ ਦਵਾਈਆਂ ਆਉਂਦੀਆਂ ਇੱਕ ਇਹਦੀ ਹਰਬ ਹੁੰਦੀ ਹੈ ਇੱਥੇ ਬੜੀ ਕਾਮਨਲੀ ਮਿਲਦੀ ਹੈ ਉਹਦਾ ਨਾਂ ਹੈ ਸਾ ਪੈਲਮੈਟੋ ਇਹਨੂੰ ਸਾ ਪੈਲਮੈਟੋ ਵੀ ਕਹਿੰਦੇ ਹੈ SAW ਸਾ PLMETOO ਸਾ ਪੈਲਮੈਟੋ ਇਹ ਅਮੈਰੀਕਨ ਹਰਬ ਹੈ ਕੈਨੇਡੀਅਨ ਹਰਬ ਹੈ ਇਹਦੇ ਕੈਪਸੂਲ ਵੀ ਬੜੇ ਬਣਾਏ ਬਾਜ਼ਾਰ ਚ ਮਿਲਦੇ ਨੇ ਸੋ ਇਹਦਾ ਕੈਪਸੂਲ ਰੋਜ਼ ਖਾਣਾ ਹੁੰਦਾ ਹੈ ਔਰ 2-3 ਮਹੀਨੇ ਖਾ ਕੇ ਪੇਸ਼ੈਂਟ ਨੂੰ ਕਾਫੀ ਆਰਾਮ ਆ ਜਾਂਦਾ ਪ੍ਰੋਵਾਈਡਰ ਉਹਨਾਂ ਨੂੰ ਕੈਂਸਰ ਦੀ ਅਸੀਂ ਸ਼ਿਕਾਇਤ ਨਾ ਹੋਵੇ ਔਰ ਇਹਦੇ ਵਿੱਚ ਜਿਹੜੇ ਪੰਪਕਿਨ ਸੀਡਸ ਨੇ ਉਹ ਵੀ ਹੈਲਪ ਕਰਦੇ ਨੇ ਕ੍ਰੇਨਬੇਰੀਜ਼ ਉਹ ਵੀ ਹੈਲਪ ਕਰਦੀਆਂ ਸੋ ਇਸ ਤਰ੍ਹਾਂ ਦੀ ਚੀਜ਼ਾਂ ਨੇ ਅਸੀਂ ਆਪਣੇ ਕਲੀਨਿਕ ਦੇ ਵਿੱਚ ਕੋਈ ਸ਼ਲਾਜੀਤ ਤੋਂ ਔਰ ਅਸ਼ਫਗੰਧਾ ਗੋਖਰੂ ਜਿਹਨੂੰ ਪਖੜਾ ਕਹਿੰਦੇ ਆ ਇਹਨਾਂ ਤੋਂ ਕੈਪਸੂਲ ਬਣਾ ਕੇ ਰੱਖਣ, ਉਹ ਵੀ ਬਹੁਤ ਹੈਲਪ ਕਰਦੇ ਨੇ ਪ੍ਰੋਸਟੇਟ ਦੇ ਪੇਸ਼ੈਂਟਸ ਦੇ ਵਿੱਚ।
ਜੀ, ਸਾ ਪਲਾਮੈਂਟੋ ਜਿਹੜੀ ਇਹ ਤੁਸੀਂ ਹਰਬ ਦੱਸੀ ਹੈ, ਕਿੱਦਾਂ ਦੀ ਹੁੰਦੀ ਹੈ?
ਇਹ ਹਰਬ ਜਿਹੜੀ ਇਹਦਾ ਜਿਹੜਾ ਬੂਟਾ ਹੁੰਦਾ ਹੈ, ਇਹਦਾ ਬੂਟਾ ਕੋਈ 2 ਫੁੱਟ ਉੱਚਾ ਹੁੰਦਾ, 2.5 ਫੁੱਟ।
ਜੀ ਜੀ।
ਤੇ ਬੇਰੀਜ਼ ਦੀ ਤਰ੍ਹਾਂ ਉਹਨੂੰ ਲੱਗਦੀਆਂ ਇਹ, ਇਹਨੂੰ ਸਾ ਪਲਾਮੈਂਟੋ ਬੇਰੀਜ਼ ਕਹਿੰਦੇ ਹੋ, ਜਿਵੇਂ ਆਮ ਬੇਰੀਜ਼ ਲੱਗਦੀਆਂ ਹੁੰਦੀਆਂ। ਇਹਦੇ ਜਿਹੜੇ ਲੀਫ ਹੁੰਦੇ ਨੇ ਉਹ ਬਿਲਕੁਲ ਖਜੂਰ ਦੀ ਤਰ੍ਹਾਂ ਹੁੰਦੇ ਨੇ ਲੀਫ, ਬੜੇ
ਅੱਛਾ
ਜਿਵੇਂ ਪਾਮ ਟ੍ਰੀ ਹੁੰਦਾ ਉਹੋ ਜਿਹੇ ਹੁੰਦੇ ਨੇ।
ਇਹ ਕੱਚ ਵੀ ਉਗਾਈ ਜਾ ਸਕਦੀ ਹੈ?
ਹਾਂਜੀ, ਕੱਚ ਵੀ, ਹਾਂਜੀ ਕੱਚ ਵੀ ਲਗਾਈ ਜਾਂਦੀ ਹੈ। ਪਰ ਜਦੋਂ ਜਿਹੜੇ ਇਹਦੀ ਖੇਤੀ ਕਰਦੇ ਨੇ ਲੋਕ, ਜਿਹੜੇ ਫਾਰਮਾਸੂਟੀਕਲ ਕੰਪਨੀਆਂ ਨੂੰ ਸਪਲਾਈ ਕਰਦੇ ਨੇ, ਉਹਦੀ ਬਹੁਤ ਬੜੇ ਲੈਵਲ ਤੇ ਇਹਦੀ ਖੇਤੀ ਹੁੰਦੀ ਹੈ ਔਰ ਕਾਫੀ ਕੰਜ਼ਿਊਮ ਹੁੰਦੀ ਹੈ, ਬਹੁਤ ਬਹੁਤ ਬੜਾ ਵਾਲਿਊਮ ਹੈ ਇਸ ਹਰਬ ਦਾ।
ਜੀ ਅੱਛਾ, ਡਾਕਟਰ ਸਾਹਿਬ ਤੁਸੀਂ ਨਾਲ ਸ਼ਿਲਾਜੀਤ ਦੀ ਵੀ ਗੱਲ ਕੀਤੀ ਹੈ, ਸ਼ਿਲਾਜੀਤ ਦਾ ਜਦੋਂ ਜ਼ਿਕਰ ਆਉਂਦਾ ਤੇ ਇਹਨੂੰ ਮੈਜੋਰਟੀ ਲੋਕ ਨੇ ਜਿਹੜੇ ਇੱਕੋ ਅੱਖ ਨਾਲ ਦੇਖਦੇ ਨੇ ਕਿ ਇਹ ਇੱਕ ਤੁਹਾਡੇ ਕਾਮ ਨੂੰ ਵਧਾਉਣ ਵਾਲੀ ਚੀਜ਼ ਹੈ, ਪਰ ਇਹਦੇ ਹੋਰ ਬਹੁਤ ਸਾਰੇ ਜਿਹੜੇ ਇਲਾਜ ਦੇ ਲਈ ਇਹ ਵਰਤੀ ਜਾਂਦੀ ਹੈ ਵੱਡੇ ਪੱਧਰ ਦੇ ਉੱਤੇ। ਥੋੜ੍ਹਾ ਜਿਹਾ ਹੋਰ ਇਸ ਦੇ ਬਾਰੇ 'ਚ ਦੱਸੋਗੇ ਕਿ ਜੇ ਸ਼ਿਲਾਜੀਤ ਦਾ ਜ਼ਿਕਰ ਆਉਂਦਾ ਸਿਰਫ ਉਸ ਨੂੰ ਇੱਕ ਕੰਮ ਦੇ ਲਈ ਨਾ ਸੋਚੋ, ਉਹਦੇ ਹੋਰ ਬਹੁਤ ਸਾਰੇ ਜਿਹੜੇ ਬੈਨੀਫਿਟਸ ਨੇ ਉਹਨਾਂ ਦਾ ਵੀ ਜ਼ਿਕਰ ਕਰੋ ਥੋੜ੍ਹਾ ਜਿਹਾ।
ਜੀ ਜੀ, ਪਹਿਲਾਂ ਤਾਂ ਇਹ ਦੱਸ ਦਵਾਂ ਵੀ ਜਿਹੜੀ ਸ਼ਿਲਾਜੀਤ ਹੈ ਇਹ ਜਿਹੜੇ ਨੇਪਾਲ ਔਰ ਇੱਧਰ ਅਫਗਾਨਿਸਤਾਨ ਪਹਾੜਾਂ ਦੇ ਵਿੱਚ, ਜਿਹੜੇ ਹਿਮਾਲਿਆ ਦੇ ਵਿੱਚ, ਹਿਮਾਚਲ ਦੇ ਵਿੱਚ ਉੱਪਰਲੀਆਂ ਪਹਾੜੀਆਂ ਦੇ ਉੱਤੇ ਇੱਕ ਪੱਥਰਾਂ ਦੇ ਉੱਤੇ ਕਾਲੇ ਰੰਗ ਦਾ ਇੱਕ ਨਰਿਆਸ ਹੁੰਦਾ ਹੈ, ਗੂੰਦ ਟਾਈਪ ਚੀਜ਼ ਚਿਪਕੀ ਹੁੰਦੀ ਹੈ। ਬੇਸਿਕਲੀ ਉਹ ਬਹੁਤ ਸਾਰੀਆਂ ਜੜੀ ਬੂਟੀਆਂ ਦਾ ਧੁੱਪ ਦੇ ਨਾਲ ਨਿਕਲ ਕੇ ਜਿਹੜਾ ਨਰਿਆਸ ਹੁੰਦਾ, ਜਿਹੜਾ ਉਹਨਾਂ ਚ ਸੱਤ ਨਿਕਲ ਕੇ ਇਕੱਠਾ ਹੋਇਆ ਹੁੰਦਾ ਉਹ ਹੁੰਦਾ, ਉਹਨਾਂ ਨੂੰ ਪੱਥਰ ਦੇ ਸਮੇਤ ਹੀ ਪਹਾੜੀ ਲੋਕ ਉੱਥੋਂ ਉਹਨੂੰ ਪੱਟ ਲੈਂਦੇ ਨੇ, ਕੱਟ ਲੈਂਦੇ ਨੇ ਜਾਂ ਤੋੜ ਲੈਂਦੇ ਨੇ ਔਰ ਉਹ ਬਾਜ਼ਾਰ ਦੇ ਵਿੱਚ ਸ਼ਿਲਾਜੀਤ ਪੱਥਰ ਦੇ ਨਾਂ ਤੇ ਇਹ ਜਿਹੜੀਆਂ ਕਰਿਆਨੇ ਦੀਆਂ ਦੁਕਾਨਾਂ ਹੁੰਦੀਆਂ ਨੇ ਜਿਹੜੀਆਂ ਹੋਲਸੇਲ ਵਾਲੀਆਂ, ਉਹਨਾਂ ਚ ਮਿਲਦਾ। ਫਿਰ ਇਹਨੂੰ ਫਾਰਮਾਸੂਟੀਕਲ ਕੰਪਨੀਆਂ ਵਾਲੇ ਇਹਨੂੰ ਲਿਆ ਕੇ ਇਹਦਾ ਪ੍ਰੋਪਰ ਸ਼ੋਧਨ ਕਰਕੇ ਇਹਦੇ ਚੋਂ ਪ੍ਰੋਸੈਸ ਕਰਕੇ ਇਹ ਸ਼ਿਲਾਜੀਤ ਨੂੰ ਅਲੱਗ ਕਰ ਲੈਂਦੇ ਨੇ, ਮਿੱਟੀ ਕੱਟਾ ਪੱਥਰ ਉਹ ਅਲੱਗ ਕਰ ਦਿੰਦੇ ਨੇ, ਇਹਦੀ ਪ੍ਰੋਸੈਸਿੰਗ ਕਰਕੇ ਉਹ ਜਿਹੜਾ ਗੂੰਦ ਟਾਈਪ ਚੀਜ਼ ਜੁੜੀ ਹੁੰਦੀ ਹੈ ਪੱਥਰਾਂ ਨਾਲ, ਉਹਨੂੰ ਅਲੱਗ ਕਰਕੇ ਅਸੀਂ ਉਹਨੂੰ ਸ਼ਿਲਾਜੀਤ ਤਿਆਰ ਕਰਦੇ ਹਾਂ। ਪਹਿਲਾਂ ਤਾਂ ਇਹ ਸ਼ਿਲਾਜੀਤ ਬਾਰੇ ਹੋ ਗਿਆ ਵੀ ਸ਼ਿਲਾਜੀਤ ਜੜੀ ਬੂਟੀਆਂ ਦਾ ਨਿਰਿਆਸ ਹੁੰਦਾ ਜਿਹੜਾ ਕਾਲੇ ਰੰਗ ਦਾ, ਉਹ ਪਹਾੜਾਂ 'ਚ ਪਾਇਆ ਜਾਂਦਾ, ਪਹਿਲੀ ਗੱਲ। ਦੂਜੀ ਗੱਲ, ਜਿਹੜੀ ਸ਼ਿਲਾਜੀਤ ਤੁਸੀਂ ਬਿਲਕੁਲ ਸਹੀ ਕਿਹਾ, ਸਾਡੇ ਆਯੁਰਵੇਦ ਦਾ ਇੱਕ ਗ੍ਰੰਥ ਹੈ ਚਰਕ ਸੰਹਿਤਾ, ਬਹੁਤ ਮਸ਼ਹੂਰ ਗ੍ਰੰਥ ਹੈ ਚਰਕ ਸੰਹਿਤਾ, ਮੈਡੀਸਨ ਦੀ ਬੁੱਕ ਹੈ। ਉਹਦੇ 'ਚ ਇੱਕ ਵਰਡ ਲਿਖਿਆ ਚਰਕ ਆਚਾਰਿਆ ਚਰਕ ਨੇ ਕਿ ਕੋਈ ਵੀ ਰੋਗ ਐਸਾ ਨਹੀਂ ਹੈ ਜਿਹੜਾ ਸ਼ਿਲਾਜੀਤ ਦੀ ਹੈਲਪ ਦੇ ਨਾਲ ਠੀਕ ਨਹੀਂ ਕੀਤਾ ਜਾ ਸਕਦਾ, ਯਾਨੀ ਸ਼ਿਲਾਜੀਤ ਇਜ਼ ਅ ਪਨੇਸ਼ੀਆ, ਇੰਨਾ ਇਹਦੇ ਬਾਰੇ ਜ਼ਿਕਰ ਆਉਂਦਾ। ਤੀਸਰੀ ਗੱਲ, ਜਿਹੜਾ ਸ਼ਿਲਾਜੀਤ ਬੇਸਿਕਲੀ ਇਹ ਰੀਜੂਵਿਨੇਟਿੰਗ ਹਰਬ ਹੈਗੀ ਹੈ, ਆਹ ਜਿਹੜੇ ਤੁਸੀਂ ਗੱਲ ਕੀਤੀ ਹੈ ਇਹਦੀ ਜਿਹੜੀ ਲੋਸ ਆਫ ਲਿਬੀਡੋ ਹੈ ਜਾਂ ਇਰੈਕਟਾਈਲ ਡਿਸਫੰਕਸ਼ਨ ਹੈ, ਸੈਕਸੁਅਲ ਡਿਸਆਰਡਰਸ ਨੇ, ਮੇਲ ਸੈਕਸੁਅਲ ਡਿਸਆਰਡਰਸ ਨੇ, ਉਹਨਾਂ 'ਚ ਤਾਂ ਇਹਦਾ ਰੋਲ ਹੈਗਾ ਹੀ ਹੈਗਾ ਔਰ ਬਹੁਤ ਸਾਰੇ ਕਲੀਨਿਕਲ ਟ੍ਰਾਇਲਸ ਤੋਂ ਵੀ ਪਤਾ ਲੱਗਿਆ ਜਿਹੜੀ ਸ਼ਿਲਾਜੀਤ ਹੈ ਇਹ ਓਲੀਗੋਸਪਰਮੀਆ 'ਚ ਸਪਰਮ ਵਧਾਉਣ ਦੇ ਕੰਮ ਵੀ ਆਉਂਦੀ ਹੈ। ਉਹਦੀਆਂ ਬਕਾਇਦਾ ਜੇ ਅੱਜ ਕੱਲ੍ਹ ਤੁਸੀਂ ਗੂਗਲ ਤੇ ਜਾ ਕੇ ਟਾਈਪ ਕਰੋ ਸ਼ਿਲਾਜੀਤ ਸਪੇਸ ਓਲੀਗੋਸਪਰਮੀਆ ਸਪੇਸ ਰਿਸਰਚ, ਤੁਹਾਨੂੰ ਬਹੁਤ ਸਾਰੇ ਰਿਸਰਚ ਆਰਟੀਕਲ ਵੀ ਮਿਲ ਜਾਣਗੇ ਜਿਹੜੇ ਕਨਫਰਮ ਕਰਦੇ ਨੇ ਕਿ ਇਹ ਓਲੀਗੋਸਪਰਮੀਆ ਨੂੰ ਠੀਕ ਕਰਦੀ ਹੈ। ਔਰ ਸ਼ਿਲਾਜੀਤ ਜਿਹੜੀ ਹੈ ਅਸੀਂ ਇਹ ਵੀ ਦੇਖਿਆ ਵੀ ਇਹ ਰੀਜੂਵੀਨੇਟਿੰਗ ਹੋਣ ਕਰਕੇ ਇਹ ਜਿਹੜੇ ਓਸਟੀਓ ਆਰਥਰਾਈਟਿਸ, ਯਾਨੀ ਜਿਹੜੇ 60 ਸਾਲ ਦੀ ਉਮਰ ਤੋਂ ਬਾਅਦ ਜੋੜਾਂ 'ਚ ਦਰਦ ਹੁੰਦੇ ਨੇ ਜਾਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ, ਓਸਟੀਓਪਰੋਸਿਸ ਹੋ ਜਾਂਦਾ, ਉਹਨਾਂ 'ਚ ਵੀ ਬਹੁਤ ਹੈਲਪ ਕਰਦੀ ਹੈ।
ਜੀ, ਸੋ ਇਹਦੇ ਵੀ ਕੈਪਸੂਲ ਮਿਲਦੇ ਨੇ ਤੇ ਇਹ ਜਿਹੜੀ ਪਿਓਰ ਆ ਉਹ ਤਾਂ ਕਹਿੰਦੇ ਮਿਲਦੀ ਨੀ ਗੀ ਤੇ ਕਈ ਖੰਡ ਕੱਢ ਕੇ ਪਾ ਦਿੰਦੇ ਇਹਦੇ 'ਚ?
ਨਹੀਂ, ਉਹ ਜਿਹੜੇ ਪੁਰਾਣੇ ਦੇਖੋ ਐਡਲਟਰੇਸ਼ਨ ਤਾਂ ਹਰ ਪਾਸੇ ਹੁੰਦੀ ਹੈ, ਪਰ ਜਿਹੜੀਆਂ ਪਿਓਰ ਚੀਜ਼ਾਂ ਉਹ ਵੀ ਮਿਲਦੀਆਂ ਬਾਜ਼ਾਰ ਦੇ ਵਿੱਚ। ਹੁਣ ਕੇਸਰ ਹੈ, ਕੇਸਰ ਪਿਓਰ ਵੀ ਮਿਲਦਾ, ਕਈ ਲੋਕਾਂ ਨੇ ਧਾਗੇ ਨੂੰ ਰੰਗ ਕਰਕੇ ਵੇਚਣਾ ਹੁੰਦਾ ਉਹ ਵੀ ਹੈ, ਪਰ ਜਿਹੜੇ ਜਾਣਕਾਰ ਲੋਕ ਨੇ ਉਹਨਾਂ ਨੂੰ ਪਤਾ ਵੀ ਇਹਦੇ ਚ ਬਲਕਿ ਹੁਣ ਤਾਂ ਇਹਦੀ ਸਟੈਂਡਰਾਈਜੇਸ਼ਨ ਵੀ ਅਸੀਂ ਕਰ ਲਈ ਹੈ। ਜਿਹੜੀ ਫਾਰਮਾਸੂਟੀਕਲ ਕੰਪਨੀਆਂ ਨੇ ਇਹਦੇ ਚ ਇੱਕ ਫਲਵਿਕ ਐਸਿਡ ਹੁੰਦਾ, ਇੱਕ ਫੋਲਿਕ ਐਸਿਡ ਹੁੰਦਾ, ਉਹ ਅਲੱਗ ਗੱਲ ਹੈ, ਫਲਵਿਕ ਐਸਿਡ ਉਹਦੇ ਨਾਲ ਇਹਦੀ ਸਟੈਂਡਰਾਈਜੇਸ਼ਨ ਕਰਦੇ ਹਾਂ। ਯਾਨੀ ਜਦੋਂ ਸ਼ਾਹ ਜੀ ਤੁਸੀਂ ਮੰਗਾਉਂਦੇ ਹਾਂ ਅਸੀਂ ਚੈੱਕ ਕਰਦੇ ਹਾਂ ਵੀ ਇਹਦੇ ਚ ਫਲਵਿਕ ਐਸਿਡ ਕਿੰਨੇ ਪਰਸੈਂਟ ਹੈ
ਜੀ। ਸ਼ਿਲਾਜੀਤੀਆ ਤੋਂ ਮਿਲਦੀ ਹੈ ਉਹਦੇ ਤੋਂ ਤਾਂ ਨਹੀਂ ਚੈੱਕ ਕੀਤਾ ਜਾ ਸਕਦਾ, ਲੇਕਿਨ ਜਿਹੜੇ ਸਟੋਰ ਚ ਕੈਪਸੂਲ ਪਏ ਨੇ ਉਹਨਾਂ ਦੇ ਉੱਤੇ ਫਨਵਿਕ ਕੈਪਸੂਲ ਦੇ ਉੱਤੇ ਲਿਖਿਆ ਹੁੰਦਾ ਕਿੰਨੀ ਮਾਤਰਾ।
ਹਾਂਜੀ ਹਾਂਜੀ ਹਾਂਜੀ।
ਕਿੰਨੀ ਕੁ ਹੁੰਦੀ ਹੈ ਇਹਦੇ ਚ, ਕੀ ਲਿਖਿਆ ਹੁੰਦਾ ਇਹਦੇ ਤੇ?
ਉਹ ਚ ਜਿਹੜਾ ਫਲਵਿਕ ਐਸਿਡ ਹੈ ਉਹ 5-10% ਹੋਣਾ ਚਾਹੀਦਾ ਹਰ ਸੈਂਪਲ ਚ
ਜੀ। ਸੋ ਉਹ ਬੈਟਰੀ ਹੈ ਜਿਹਦਾ 5-10% ਰੇਂਜ ਦੇ ਵਿੱਚ 1 ਵੀਕ ਐਸਿਡ ਚਲਾ ਜੀਤੇ ਕੈਪਸੂਲ ਦੇ ਉੱਤੇ ਲਿਖਿਆ ਹੋਇਆ। ਹਾਂਜੀ ਹਾਂਜੀ, ਥੈਂਕ ਯੂ ਧੰਨਵਾਦ ਡਾਕਟਰ ਸਾਹਿਬ। ਸੋ ਇਹਨਾਂ ਤੋਂ ਵੀ ਇਹ ਕੈਪਸੂਲ ਲੈ ਜਾ ਸਕਦੇ ਨੇ, ਨੰਬਰ ਇਹਨਾਂ ਨੋਟ ਕਰ ਲਓ 400-4600-4500 ਜਾਂ 6472611111 ਇਹਨਾਂ ਦਾ ਨੰਬਰ ਹੈ। ਥੈਂਕ ਯੂ ਡਾਕਟਰ ਸਾਹਿਬ।
ਥੈਂਕ ਯੂ ਸਰ।
ਧੰਨਵਾਦ ਜੀ। ਪਵਨ ਸਿੱਧੂ ਹੋਣਾ ਦਾ ਨੰਬਰ ਦੇਣਾ ਚਾਹਾਂਗਾ, ਤੁਸੀਂ ਆਟੋ ਹੋਮ ਬਿਜ਼ਨਸ ਲਾਈਫ ਇੰਸ਼ੋਰੈਂਸ ਕਰਵਾਉਣਾ ਤਾਂ ਪਵਨ ਸਿੱਧੂ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ। 647-620-9804 647-620-9804 ਬਿਲਡ ਇੰਸ਼ੋਰੈਂਸ ਗਰੁੱਪ ਦੇ ਨਾਲ ਕੰਮ ਕਰਦੇ ਨੇ। ਆਟੋ ਹੋਮ ਲਾਈਫ ਬਿਜ਼ਨਸ ਇੰਸ਼ੋਰੈਂਸ ਦੇ ਲਈ ਇੱਕ ਵਾਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ, 647-620-9804। ਮੌਰਗੇਜ ਆਪਣੇ ਮਾਫ਼ ਕਰਨਾ, ਇੰਸ਼ੋਰੈਂਸ ਤੁਹਾਡਾ ਰੀਨਿਊ ਹੋਣ ਵਾਲਾ ਆ, ਇੱਕ ਵਾਰ ਕੋਟ ਲੈਣਾ ਚਾਹੁੰਦੇ ਹੋ ਕਿ ਸਾਡਾ ਕਿੰਨੇ ਦਾ ਇੰਸ਼ੋਰੈਂਸ ਹੋਵੇਗਾ, ਤਾਂ ਪਵਨ ਸਿੱਧੂ ਨੂੰ ਕਾਲ ਕਰ ਲਓ 647-620-9804 647-620-9804। ਆਟੋ ਹੋਮ ਬਿਜ਼ਨਸ ਲਾਈਫ ਇੰਸ਼ੋਰੈਂਸ ਦੇ ਲਈ ਪਵਨ ਸਿੱਧੂ 6476209804 ਇਹਨਾਂ ਦਾ ਨੰਬਰ ਹੈ। ਮਨਦੀਪ ਹੁੰਦਲ ਜੋ ਕਿ ਹੋਮ ਲਾਈਫ ਦੇ ਨਾਲ ਕੰਮ ਕਰਦੇ ਨੇ, ਸੁਪਰ ਸਟਾਰ ਦੇ ਨਾਲ, ਸੁਪਰ ਸਿਟੀ ਦੇ ਨਾਲ, ਹੋਮ ਲਾਈਫ ਸੁਪਰ ਸਿਟੀ ਦੇ ਨਾਲ ਕੰਮ ਕਰਦੇ ਨੇ, ਅਤੇ ਇਹਨਾਂ ਦਾ ਨੰਬਰ ਨੋਟ ਕਰੋ 416-294-0001 416-294-0001। ਅਤੇ ਇਹਨਾਂ ਦੇ ਪਾਸ ਇੱਕ 5-level ਬੈਕ ਸਪਲਿਟ ਕਰ ਆਇਆ ਹਾਟ ਲੇਕ ਦੇ ਏਰੀਏ ਦੇ ਵਿੱਚ, ਅਪਰੋਕਸੀਮੇਟਲੀ 2000 ਸਕੇਅਰ ਫੁੱਟ ਦਾ ਇੱਕ ਘਰ ਹੈ, 4 bedroom ਪਲੱਸ 1 bedroom, 3 washroom ਨੇ, ਲੋਟਸ ਆਫ ਅਪਗ੍ਰੇਡਸ ਹੈ, ਲਾਰਜ ਕਿਚਨ ਹੈ, ਲਾਰਜ ਡਬਲ ਕਾਰ ਗਰਾਜ ਹੈ ਇਹਦਾ, ਅਤੇ 2 fridge, 2 stove ਅਤੇ ਵਾਸ਼ਰ ਡਰਾਇਰ ਅਤੇ ਡਿਸ਼ ਵਾਸ਼ਰ ਸਾਰਾ ਕੁਛ ਹੈ ਇਸਦਾ। ਸੋ 5-level ਬੈਕ ਸਪਲਿਟ ਕਾਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮਨਦੀਪ ਹੁੰਦਲ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 416-200-0001 ਅਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ। ਅਤੇ ਦੂਸਰਾ ਇਹਨਾਂ ਦੇ ਪਾਸ ਘਰ ਬੋਲਟਨ ਦੇ ਵਿੱਚ ਹੈ, 58x151 ਫੁੱਟ ਦੀ ਲੋਟ ਦੇ ਉੱਤੇ, ਇਹ ਤੁਸੀਂ ਬੋਲਟਨ 'ਚ ਘਰ ਖਰੀਦਣਾ ਚਾਹੁੰਦੇ ਹੋ, 416-200-94-0001। ਅਤੇ ਇੱਕ ਟੋਰਾਂਟੋ ਰਾਇਲਸਨ ਯੂਨੀਵਰਸਿਟੀ ਦੇ ਪਾਸ ਇਹਨਾਂ ਨੇ ਕਾਂਡੋ ਲੀਜ਼ ਵਾਸਤੇ ਲਿਸਟ ਕੀਤੀ ਹੈ, ਉਹ ਵੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮਨਦੀਪ ਹੁੰਦਲ ਨੂੰ ਕਾਲ ਕਰ ਲਵੋ, 416-200-94-0001 416-200-94-0001। ਬੈਕ 5-level ਬੈਕ ਸਪਲਿਟ ਕਾਰ ਲੇਕ ਹਾਟ ਲੇਕ ਦੇ ਏਰੀਏ ਦੇ ਵਿੱਚ, 416-294-0001 ਇਹਨਾਂ ਦਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਕਾਲ ਇਹਨਾਂ ਨੂੰ ਕਰ ਲੈਣੀ। ਅਤੇ ਚੈਟਰ ਮੋਬਾਈਲ ਦੇ ਉੱਤੇ ਸਪੈਸ਼ਲ ਡੀਲ ਇਸ ਸਮੇਂ ਚੱਲ ਰਹੀ ਹੈ, ਚੈਟਰ ਮੋਬਾਈਲ ਤੋਂ ਤੁਸੀਂ 3 ਮਹੀਨਿਆਂ ਦੇ ਲਈ ਅਗਰ $50 ਵਾਲੀ ਪਲੈਨ ਔਨ ਕਰਵਾਉਂਦੇ ਹੋ ਤਾਂ ਤੁਹਾਨੂੰ J3 ਫੋਨ ਆ ਉਹ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਸੈਮਸੰਗ ਦਾ। ਸੋ $50 ਵਾਲੀ 3 ਮਹੀਨੇ ਲਈ ਤੁਸੀਂ ਡੀਲ ਲੈਂਦੇ ਹੋ ਤਾਂ ਤੁਹਾਨੂੰ ਇਹ J3 ਸੈਮਸੰਗ ਫ੍ਰੀ ਫੋਨ ਮਿਲ ਜਾਵੇਗਾ। ਸਿਰਫ $50 3 months ਦੇ ਲਈ ਤੁਸੀਂ ਖਰਚਣੇ ਨੇ, ਫੋਨ ਵੀ ਮਿਲ ਜਾਣਾ ਅਤੇ ਤੁਹਾਡਾ ਫੋਨ ਵੀ ਚੱਲ ਪੈਣਾ ਹੈ। 379 Main Street North Brampton ਦੇ ਉੱਤੇ ਚੈਟਰ ਮੋਬਾਈਲ ਵਾਲਿਆਂ ਦੇ ਕੋਲ, 379 Main Street North Brampton। ਸੋ ਤੁਸੀਂ ਇਹ ਫੋਨ ਖਰੀਦਣਾ ਚਾਹੁੰਦੇ ਹੋ, ਫੋਨ ਖਰੀਦਣਾ ਨਹੀਂ, ਤੁਸੀਂ ਸਿਰਫ ਡੀਲ ਲੈਣੀ ਹੈ $50 ਵਾਲੀ ਸਿਰਫ 3 ਮਹੀਨੇ ਦੇ ਲਈ, ਐਕਟੀਵੇਟ 3 ਮਹੀਨੇ ਲਈ ਕਰਾਉਣਾ ਅਤੇ ਤੁਹਾਨੂੰ ਇੱਕ ਫੋਨ ਫ੍ਰੀ ਮਿਲ ਜਾਣਾ। 379 Main Street North Brampton ਦੇ ਉੱਤੇ ਤੁਸੀਂ ਜਾਣਾ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਹਾ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਔਰ ਮੇਰੇ ਨਾਲ ਇਸ ਸਮੇਂ ਪੰਜਾਬ ਤੋਂ ਰਵੀ ਜੀ ਜੁੜ ਚੁੱਕੇ ਨੇ ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰਵੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਬਹੁਤ ਬਹੁਤ ਧੰਨਵਾਦ ਗਰੀਵਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਸੋ ਆਓ, ਕੀ ਇਸ ਸਮੇਂ ਮੇਨ ਮੁੱਦੇ ਚੱਲ ਰਹੇ ਨੇ ਪੰਜਾਬ ਦੇ ਵਿੱਚ, ਉਹਨਾਂ ਦੇ ਉੱਤੇ ਥੋੜੀ ਜਿਹੀ ਨਜ਼ਰ ਮਾਰ ਦਿਓ।
ਹੁਣੇ ਹੁਣੇ ਕੈਬਨਿਟ ਮੀਟਿੰਗ ਹੋ ਕੇ ਹਟੀ ਹੈ ਜੀ। ਕੈਬਨਿਟ ਮੀਟਿੰਗ ਦੇ ਵਿੱਚ ਕੁਛ ਫੈਸਲੇ ਹੋਏ ਆ ਔਰ ਉਹਨਾਂ ਬਾਰੇ ਵੀ ਗੱਲ ਕਰਾਂਗੇ ਨਾਲ ਕੱਲ ਇੱਕ ਦਿਨਾਂ ਜਿਹੜਾ ਸਪੈਸ਼ਲ ਸੈਸ਼ਨ ਜਿਹੜਾ ਸਰਕਾਰ ਕੋਲੇ ਪ੍ਰੋਵੀਜ਼ਨ ਹੁੰਦੀ ਹੈ ਕਿਸੇ ਖਾਸ ਕਾਰਨ ਤੇ ਇੱਕ ਦਿਨਾਂ ਸਪੈਸ਼ਲ ਸੈਸ਼ਨ ਬੁਲਾਇਆ ਜਾ ਸਕਦਾ ਹੁੰਦਾ ਤੇ ਕੱਲ ਸੈਸ਼ਨ ਬੁਲਾਇਆ ਜਾ ਰਿਹਾ ਜੀ ਇੱਕ ਦਿਨਾਂ ਖਾਸ ਤੌਰ ਤੇ ਉਹਦੇ ਵਿੱਚ ਮਸਲਾ ਜਿਹੜਾ ਉਹ ਚੰਡੀਗੜ੍ਹ ਦਾ ਰਹੂਗਾ ਔਰ ਦੋ ਤਿੰਨ ਫੈਸਲੇ ਮਤੇ ਹੋਰ ਵੀ ਹੈ ਜਿਹਨਾਂ ਨੂੰ ਹਰੀ ਝੰਡੀ ਮਿਲ ਸਕਦੀ ਹੈ ਇਸ ਤੋਂ ਬਿਨਾਂ ਇੱਕ ਐਲਾਨ ਮੁੱਖ ਮੰਤਰੀ ਸਾਹਿਬ ਨੇ ਹੋਰ ਕਰਤਾ ਉਹ ਪੰਜਾਬ ਦੇ ਨੌਜਵਾਨ ਪੜ੍ਹੇ ਲਿਖੇ ਕੁੜੀਆਂ ਮੁੰਡਿਆਂ ਦੇ ਨਾਲ ਜੁੜਿਆ ਹੋਇਆ ਉਹਦੇ ਬਾਰੇ ਵੀ ਗੱਲ ਕਰਨਾ
ਜੀ ਸੋ ਆਓ ਪਹਿਲਾਂ ਕਿਸ ਵਿਸ਼ੇ ਤੇ ਗੱਲ ਕਰੀਏ
ਪਹਿਲਾਂ ਆਪਾਂ ਗੱਲ ਕਰ ਲਈਏ ਜਿਹੜਾ ਮੈਂ ਬਿਲਕੁਲ ਲਾਸਟ ਤੇ ਬੋਲਿਆ
ਜੀ
ਉਹ ਇਹ ਹੈ ਕਿ ਐਲਾਨ ਫੈਸਲਾ ਲਿਆ ਇੱਕ ਸਰਕਾਰ ਨੇ ਉਸ ਫੈਸਲੇ ਦੇ ਅਨੁਸਾਰ ਜਿਹੜੀ ਪੀਟ ਬੋਰਡ ਹੈ ਪੰਜਾਬ ਸਰਵਿਸਿਜ਼ ਸਿਲੈਕਸ਼ਨ ਬੋਰਡ ਜਿਸ ਦੇ ਥਰੂ ਸਰਕਾਰੀ ਭਰਤੀਆਂ ਕੀਤੀਆਂ ਜਾਂਦੀਆਂ ਸੀ ਉਸ ਨੂੰ ਅੱਜ ਭੰਗ ਕਰ ਦਿੱਤਾ ਗਿਆ ਜੀ ਭੰਗ ਕਰਕੇ ਹੁਣ ਸਰਕਾਰ ਅਗਲਾ ਪਲੇਟਫਾਰਮ ਕੀ ਦਿੰਦੀ ਹੈ ਕਿਸ ਤਰ੍ਹਾਂ ਦਾ ਪਲੇਟਫਾਰਮ ਹੋਊਗਾ ਜਾਂ ਇਸੇ ਬੋਰਡ ਨੂੰ ਜਿਹੜਾ ਦੁਬਾਰਾ ਚਲਾ ਕੇ ਸਾਰੇ ਦਾ ਸਾਰਾ ਸਟਾਫ ਚੇਂਜ ਕਰਕੇ ਨਵੇਂ ਸਿਰੇ ਤੋਂ ਇਹਨੂੰ ਸ਼ੁਰੂ ਕੀਤਾ ਜਾਂਦਾ ਇਹ ਤਾਂ ਹਾਲੇ ਨਹੀਂ ਪਤਾ ਪਰ ਇਸ ਦੇ ਨਾਲ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਪਹਿਲਾਂ ਜਿਹੜੀਆਂ ਨਿਕਲੀਆਂ ਹੋਈਆਂ ਪੋਸਟਾਂ ਸੀ ਉਹਨਾਂ ਤੇ ਅਪਲਾਈ ਕਰ ਚੁੱਕੇ ਸੀ ਬੋਰਡ ਨੇ ਉਹਨਾਂ ਦੇ ਪੇਪਰ ਲੈ ਲਏ ਸੀ ਇਸ ਤੱਕ ਕਿ ਕਈਆਂ ਦੀਆਂ ਤਾਂ ਕਾਉਂਸਲਿੰਗ ਤੱਕ ਹੋ ਚੁੱਕੀਆਂ ਸੀ ਸਿਰਫ ਉਹਨਾਂ ਨੂੰ ਜਿਹੜਾ ਨਿਯੁਕਤੀ ਪੱਤਰ ਮਿਲਣੇ ਸੀਗੇ ਉਹਨਾਂ ਨੂੰ ਕਾਫੀ ਵੱਡਾ ਝਟਕਾ ਲੱਗਾ ਉਹ ਪੈਨਿਕ ਨੇ ਇਸ ਵੇਲੇ ਕਿ ਬੋਰਡ ਭੰਗ ਹੋ ਗਿਆ ਹੁਣ ਸਾਨੂੰ ਸਰਕਾਰ ਕੰਸੀਡਰ ਕਰੇਗੀ ਜਾਂ ਨਹੀਂ ਕਰੇਗੀ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਅੱਜ ਦਾ ਜਿਹੜਾ ਇਹ ਜਿਹੜਾ ਪਲ ਸੀਗਾ ਉਹਨਾਂ ਲਈ ਕਾਫੀ ਔਖਾ ਸੀ ਔਰ ਦੂਜੇ ਪਾਸੇ ਜਿਨ੍ਹਾਂ ਨੇ ਨਵੀਆਂ ਭਰਤੀਆਂ ਹੁਣ 25,000 ਪੋਸਟਾਂ ਜਿਹੜੀਆਂ ਆਲਰੇਡੀ ਸਰਕਾਰ ਨੇ ਐਲਾਨ ਕਰਤਾ ਹੁਣ ਉਹਨਾਂ ਦੀ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਤਰੀਕੇ ਨਾਲ ਕਰਨਾ ਬਿਨਾਂ ਕਿਸੇ ਕਰਪਸ਼ਨ ਦੇ ਕਰਨਾ ਯਾਨੀ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੋਰਡ ਨੂੰ ਭੰਗ ਕਰਨ ਦਾ ਜਿਹੜਾ ਮੋਟਿਵ ਸਮਝ ਆ ਰਿਹਾ ਪਰ ਹਾਲਾਤ ਜਿਹੜੇ ਨੇ ਨੌਜਵਾਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਜਿਹੜੇ ਕੋਚਿੰਗ ਸੈਂਟਰ ਚੱਲ ਰਹੇ ਨੇ ਜਿਹੜੇ BSSB ਜਾਂ ਜਿਹੜੇ ਵੱਖ ਵੱਖ ਬੋਰਡ ਜਿਨ੍ਹਾਂ ਦੇ ਥਰੂ ਭਰਤੀਆਂ ਹੁੰਦੀਆਂ ਜਿਹੜੇ ਉਹਨਾਂ ਨੂੰ ਕੋਚਿੰਗ ਦੇ ਰਹੇ ਆ ਸਾਡੀ ਉਹਨਾਂ ਨਾਲ ਵੀ ਗੱਲ ਹੋਈ ਹੈ ਉਹ ਵੀ ਜਿਹੜੇ ਕਾਫੀ ਪੈਨਿਕ ਨਜ਼ਰ ਆ ਰਹੇ ਨੇ ਇਸ ਵੇਲੇ ਕਿ ਸਾਨੂੰ ਨੀ ਪਤਾ ਕਿ ਕੀ ਪਲੇਟਫਾਰਮ ਮਿਲਣਾ ਖਾਸ ਤੌਰ ਤੇ ਉਹਨਾਂ ਬੱਚਿਆਂ ਲਈ ਕਾਫੀ ਸੁਵਿਧਾ ਦਾ ਇਸ ਵੇਲੇ ਮੰਜ਼ਰ ਹੈ ਜਿਨ੍ਹਾਂ ਨੇ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪੋਸਟਾਂ ਭਰੀਆਂ ਸੀ ਖਾਸ ਤੌਰ ਤੇ ਜਿਵੇਂ ਪਟਵਾਰੀਆਂ ਦੀਆਂ ਪੋਸਟਾਂ ਸੀਗੀਆਂ ਜਾਂ ਫਿਰ ਕਾਂਸਟੇਬਲ ਦੀਆਂ ਪੋਸਟਾਂ ਜਿਹੜੀਆਂ ਮਾਫ ਕਰਨਾ ਹੋਰ ਤੇ ਕਈ ਡਿਪਾਰਟਮੈਂਟਾਂ ਦੇ ਵਿੱਚ ਜਿਨ੍ਹਾਂ ਦੀ ਪੋਸਟਾਂ ਨਿਕਲੀਆਂ ਸੀ ਟੈਸਟ ਦੇ ਤੇ ਪੇਪਰ ਹੋ ਗਏ ਉਹਨਾਂ ਦੇ ਟਾਈਪਿੰਗ ਟੈਸਟ ਹੋ ਗਏ ਉਹਨਾਂ ਦੇ ਕੱਲੇ ਨਿਯੁਕਤੀ ਪੱਤਰ ਮਿਲਣੇ ਸੀ ਉਹਨਾਂ ਲਈ ਵੱਡਾ ਇੱਕ ਝਟਕਾ ਲੱਗਾ ਉਹਨਾਂ ਨੂੰ ਅੱਜ
ਇੱਕ ਕਾਲ ਲੈ ਲਈ ਆਪਾਂ ਉਸ ਤੋਂ ਬਾਅਦ ਅਗਲੀ ਗੱਲ ਤੇ ਚੱਲਦੇ ਹਾਂ ਸਵਾਗਤ ਹੈ ਪ੍ਰੋਗਰਾਮ ਵਿੱਚ ਹੈਲੋ ਜੀ ਤੁਸੀਂ ਆਉਂਦੀ ਹੈ ਰੋ ਮੇਰੇ ਖਿਆਲ ਦੁਬਾਰਾ ਇਹਨਾਂ ਨੂੰ ਕਾਲ ਕਰਨੀ ਪਵੇਗੀ ਤੇ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਤੇ ਰਵੀ ਜੀ ਆਓ ਅਗਲੀ ਗੱਲ ਦੇ ਉੱਤੇ ਚੱਲਦੇ ਹਾਂ ਕਿ ਜਿਹੜਾ 1 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾ ਰਿਹਾ ਹੈ ਉਹਦੇ ਬਾਰੇ ਕੀ ਹੈ ਕੱਲ ਨੂੰ ਜਿਹੜਾ 3 ਬਿੱਲ ਪੇਸ਼ ਕਰਨ ਦੀ ਸੰਭਾਵਨਾ ਕਿਹੜੇ ਕਿਹੜੇ 3 ਬਿੱਲ ਨੇ ਇਹ ਪੇਸ਼ ਕੀਤੇ ਜਾ ਸਕਦੇ ਨੇ
ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇੱਕ ਦਿਨਾਂ ਸੈਸ਼ਨ ਜਿਹੜਾ ਬੁਲਾਇਆ ਗਿਆ ਉਹ ਚੰਡੀਗੜ੍ਹ ਦੇ ਮਸਲੇ ਤੇ ਆ ਖਾਸ ਤੌਰ ਤੇ ਕਿਉਂਕਿ ਚੰਡੀਗੜ੍ਹ ਦਾ ਮਸਲਾ ਗੰਭੀਰ ਹੈ ਬਹੁਤ ਸਾਰੇ ਇਲਜ਼ਾਮ ਉਹ ਆਮ ਆਦਮੀ ਪਾਰਟੀ ਤੇ ਵੀ ਲੱਗ ਰਹੇ ਸੀ ਕਿ ਤੁਹਾਡੇ ਰਾਜ ਸਭਾ ਮੈਂਬਰ ਪਤਾ ਨੀ ਚੰਡੀਗੜ੍ਹ ਦੀ ਗੱਲ ਕਰਨਗੇ ਜਾਂ ਨਹੀਂ ਕਰਨਗੇ ਰਾਜ ਸਭਾ ਮੈਂਬਰ ਜਦੋਂ ਤੋਂ ਚੁਣੇ ਉਦੋਂ ਤੋਂ ਹੀ ਜਿਹੜਾ ਕਟਹਿਰੇ ਚ ਖੜਾ ਕੀਤਾ ਸੀ ਆਮ ਆਦਮੀ ਪਾਰਟੀ ਨੂੰ ਹੁਣ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਹੈ ਉਹ ਵਾਰ ਵਾਰ ਇਹ ਬਿਆਨ ਦੇ ਚੁੱਕੇ ਨੇ ਕਿ ਅਸੀਂ ਚੰਡੀਗੜ੍ਹ ਦੇ ਮਸਲੇ ਤੇ ਲੜਾਂਗੇ ਡਟਾਂਗੇ ਔਰ ਜਿੱਤਾਂਗੇ ਉਹ ਲਗਾਤਾਰ ਕਹਿ ਰਹੇ ਕਿ ਬਿਲਕੁਲ ਕੇਂਦਰ ਦੇ ਸਾਹਮਣੇ ਖੜੇ ਆ ਹੁਣ ਇਹ ਸਭ ਦੇ ਚੱਲਦਿਆਂ ਭਗਵੰਤ ਮਾਨ ਹੋਰਾਂ ਦੇ ਉਹਨਾਂ ਦੀ ਸਰਕਾਰ ਦੇ ਵੱਲੋਂ ਫੈਸਲਾ ਕੀਤਾ ਗਿਆ ਕਿ ਕੱਲ ਸੈਸ਼ਨ ਬੁਲਾਉਣੇ ਆ ਸੈਸ਼ਨ ਦੇ ਵਿੱਚ ਮਤਾ ਪੇਸ਼ ਕੀਤਾ ਜਾਊਗਾ ਸਰਬਸੰਮਤੀ ਦੇ ਨਾਲ ਕਿ ਚੰਡੀਗੜ੍ਹ ਪੰਜਾਬ ਦੇ ਹਵਾਲੇ ਕੀਤਾ ਜਾਵੇ
ਇਸ ਤੋਂ ਬਿਨਾਂ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਲਈ ਮਤਾ ਪੇਸ਼ ਕੀਤਾ ਜਾਊਗਾ ਜਾਂ ਫਿਰ ਇਹ ਮਤਾ ਪੇਸ਼ ਕੀਤਾ ਜਾਊਗਾ ਕਿ ਜਿਹੜੀ ਇਹ ਸੈਂਟਰ ਨੇ ਰੀਸੈਂਟਲੀ ਅਨਾਊਂਸਮੈਂਟ ਕੀਤੀ ਆ ਉਸ ਨੂੰ ਵਾਪਸ ਲਿਆ ਜਾਵੇ
ਉਹ ਤਾਂ ਸਫੀਸ਼ੀਐਂਟ ਹੀ ਹੈ ਨਾ ਜੀ ਉਹ ਤਾਂ ਹੋਊਗਾ ਹੀ ਹੋਊਗਾ ਉਹਦੇ ਚ ਕੋਈ ਸ਼ੱਕ ਨੀ ਹੈ ਉਹ ਤਾਂ ਹੋਊਗਾ ਹੀ ਇਸ ਗੱਲ ਨੂੰ ਵੀ यकीनी बनाया जाऊगा कि साढ़े 22 पिंड उजाड़े गए सी उस वेले 22 पिंडों का उजाड़ा होया सी साडा हक बनदा है तुसी साडा हक नहीं खो सकते इस गल दी भी जिहड़ा बिल्कुल पंजाब सरकार है जिहड़ी ठोक के कल नूं इह गल करूगी और बाकी पार्टियां भी करनगियां कि घट्टो घट्ट इन्ना ही नहीं कि जिहड़ा हुण तुसी कीता है उहनूं हटाओ उह तां हटाओ ही हटाओ सानूं साडा पंजाब भी दिओ इस गल दी भी कल नूं तर्जमानी जरूर कीती जाऊगी
अच्छा रवि जी मैं एक होर तुहाडा ध्यान दिवाउणा चाहुंदा जिहड़ी आपां पिछले दिन भी गल कीती सीगी कि पीटीसी दे उत्ते जिहड़े कुछ ऐसे दोष लगे ने उह तों बाद इह मसला दरबार साहब तों पीटीसी दे उत्ते चल रिहा गुरबाणी दा सीधा प्रसारण उस दे उत्ते भी पहुंचिआ है कि लोगां ने अकाल तख्त साहब दे जथेदार नूं भी इह कहिणा शुरू कर दित्ता कि इस नूं हुण इत्थों दरबार साहब तों गुरबाणी दा प्रसारण इस चैनल तों बंद करना चाहीदा है ते वड्डी गल इह भी उठ खड़ी है सोशल मीडिया दे उत्ते गल चल पई है लोग इस दे उत्ते भी कमेंट करना शुरू कर दिते है कि एस जी पी सी दा अपना इह चैनल होना चाहीदा है ਉਹ ਆਪਣਾ ਕਿਉਂ ਨਹੀਂ ਚੈਨਲ ਖੋਲ ਸਕਦੇ ਜਦਕਿ ਲਗਭਗ 1,000 crore ਦਾ ਇਹਨਾਂ ਨੇ ਬਜਟ ਹੈ ਨਵਾਂ ਆਪਣਾ ਪਾਸ ਕੀਤਾ ਉਹਦੇ 'ਚ ਮੀਡੀਆ ਜਿਹਦੇ 'ਚ ਆਪਣਾ ਇਹ ਚੈਨਲ ਖੋਲ ਸਕਦੇ ਨੇ ਅਤੇ ਉਸ ਨੂੰ ਨਹੀਂ ਲੈ ਕੇ ਆਉਂਦਾ ਕਿ ਤੁਹਾਡਾ ਕੀ ਖਿਆਲ ਹੈ ਇਸ ਪ੍ਰਤੀ ਕਿ ਪੀ ਟੀ ਸੀ ਦੇ ਉੱਤੇ ਲੱਗੇ ਦੋਸ਼ ਇੰਨੇ ਗੰਭੀਰ ਨੇ ਕਿ ਉਹਨਾਂ ਨੂੰ ਉੱਥੋਂ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਆ ਜਿਹੜਾ ਉੱਥੇ ਰੋਕ ਦੇਣਾ ਚਾਹੀਦਾ ਅਤੇ ਐਸ ਜੀ ਪੀ ਸੀ ਕੋਸ਼ਿਸ਼ ਕਰੇ ਆਪਣਾ ਚੈਨਲ ਖੋਲਣ ਦੀ
ਦੇਖੋ ਇਹ ਤਾਂ ਲੋਕਾਂ ਦੀ ਡਿਮਾਂਡ ਤਾਂ ਅੱਜ ਦੀ ਨਹੀਂ ਸੀ ਲੋਕਾਂ ਦੀ ਡਿਮਾਂਡ ਤਾਂ ਪਹਿਲਾਂ ਵੀ ਸੀਗੀ ਗਰੇਵਾਲ ਸਾਹਿਬ ਲੰਮੇ ਸਮੇਂ ਤੋਂ ਅੱਜ ਦੀ ਨਹੀਂ ਹੈਗੀ ਉਹ ਕਹਿੰਦੇ ਆ ਕਿ ਫਿਰ ਇੱਕ ਪਲੇਟਫਾਰਮ ਤੇ ਹੀ ਕਿਉਂ ਇੱਕ ਪਲੇਟਫਾਰਮ ਤੋਂ ਹੀ ਕਿਉਂ ਪ੍ਰਸਾਰਣ ਹੋਵੇ ਗੁਰਬਾਣੀ ਸਰਬ ਸਾਂਝੀ ਗੁਰਬਾਣੀ ਆ ਹਰ ਇੱਕ ਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਆ ਹਰ ਘਰ ਚ ਪਹੁੰਚਣੀ ਚਾਹੀਦੀ ਆ ਜਿੱਥੇ ਪੀਟੀਸੀ ਨਹੀਂ ਚੱਲਦਾ ਫਿਰ ਉਹ ਗੁਰਬਾਣੀ ਨੂੰ ਕਿਉਂ ਪਾਉਣਗੇ ਉਹ ਗੁਰਬਾਣੀ ਨੂੰ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਹੁਕਮ ਵੀ ਕਰਤੇ ਆ ਸ਼੍ਰੋਮਣੀ ਕਮੇਟੀ ਨੂੰ ਕਿ ਆਪਣਾ ਪਲੇਟਫਾਰਮ ਤਿਆਰ ਕਿਉਂ ਨਹੀਂ ਕਰ ਰਹੇ ਤੁਸੀਂ ਆਪਣਾ ਚੈਨਲ ਬਣਾਓ ਉਹਦੇ ਤੇ ਪਾਓ ਤਾਂ ਕਿ ਉਹਦੇ ਤੇ ਕੋਈ ਕਾਪੀਰਾਈਟ ਵੀ ਨਾ ਹੋਵੇ ਕੋਈ ਵੀ ਉੱਥੋਂ ਚੱਕ ਕੇ ਯੂਜ਼ ਕਰ ਸਕੇ ਨਹੀਂ ਜੇਕਰ ਉਸ ਪਲੇਟਫਾਰਮ ਤੋਂ ਆ ਤਾਂ ਫਿਰ ਸਾਰੇ ਮੀਡੀਆ ਜੋ ਵੀ ਮੀਡੀਆ ਚਲਾਉਣਾ ਚਾਹੁੰਦਾ ਉਹ ਚਲਾ ਸਕਦਾ ਜਾਣੀ ਏਦਾਂ ਦੀ ਪ੍ਰੋਵੀਜ਼ਨ ਵੀ ਉਹਦੇ ਵਿੱਚ ਹੋਊਗੀ ਹੁਣ ਗੱਲ ਇਹ ਹੈ ਕਿ ਦੋਸ਼ ਕਿੰਨੇ ਗੰਭੀਰ ਹੈ ਗੰਭੀਰ ਦੋਸ਼ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਇੱਕ ਲੜਕੀ ਜਿਨਸੀ ਤੌਰ ਤੇ ਸ਼ੋਸ਼ਣ ਹੋਇਆ ਲੜਕੀ ਨੇ ਇਸ ਦਾ ਵਿਰੋਧ ਕੀਤਾ ਉਹ ਉਹ ਕਾਨੂੰਨ ਕੋਲ ਗਏ ਦੋਸ਼ ਗੰਭੀਰ ਹੈ ਪਰ ਇਹਨਾਂ ਦੋਸ਼ਾਂ ਨੂੰ ਆਪਾਂ ਦੋਸ਼ ਹੀ ਕਹਿ ਸਕਦੇ ਆ ਸਾਬਤ ਨਹੀਂ ਹੋਏ ਪਰ ਜਦੋਂ ਕਿਸੇ ਤੇ ਦੋਸ਼ ਲੱਗ ਜਾਂਦੇ ਆ ਉਹਨੂੰ ਸ਼ੱਕੀ ਨਜ਼ਰ ਨਾਲ ਤਾਂ ਉਹਦੇ ਦੇਖਿਆ ਜਾਣਾ ਸ਼ੁਰੂ ਹੋ ਜਾਂਦਾ
ਮੈਂ 5 ਕਾਲਾਂ ਲੈਣੀਆਂ ਚਾਹਾਂਗਾ ਆਪਣੇ ਸਰੋਤਿਆਂ ਦੀਆਂ ਕਿ ਉਹ ਕੀ ਫੀਲ ਕਰਦੇ ਆ ਕਿ ਵਾਕਿਆ ਹੀ ਇਹ ਐਸਜੀਪੀਸੀ ਆਪਣਾ ਚੈਨਲ ਸ਼ੁਰੂ ਕਰੇ ਤੇ ਇਹ ਮੋਨੋਪੋਲੀ ਇਹਨਾਂ ਦੀ ਪੀਟੀਸੀ ਦੀ ਖਤਮ ਹੋਣੀ ਚਾਹੀਦੀ ਹੈ 416-620-1778 ਸਟੂਡੀਓ ਨੰਬਰ ਹੈ 416-620-1778 ਕੋਈ ਬਹੁਤਾ ਆਪਾਂ ਲੰਮਾ ਸਮਾਂ ਇਸ ਵਿਸ਼ੇ ਦੇ ਉੱਤੇ ਨਹੀਂ ਲਾਵਾਂਗੇ ਪਰ 4-5 ਮਿੰਟ ਮੈਂ ਤੁਹਾਡੇ ਇਸ ਪ੍ਰਤੀ ਵਿਚਾਰ ਜ਼ਰੂਰ ਜਾਣਨਾ ਚਾਹਾਂਗਾ ਕਿ ਤੁਸੀਂ ਆਪਣੇ ਇੱਥੋਂ ਦੀਆਂ ਅੰਟਾਰੀਓ ਦੀਆਂ ਗੁਰਦੁਆਰਾ ਕਮੇਟੀਜ਼ ਨੂੰ ਲਿਖੋਗੇ ਕਿ ਉਹ ਵੀ ਇਸ ਦੇ ਪ੍ਰਤੀ ਆਪਣੀ ਆਵਾਜ਼ ਉਠਾਉਣ ਅਤੇ ਗੁਰਦੁਆਰਾ ਜਿਹੜੇ ਇੱਥੋਂ ਦੀਆਂ ਕਮੇਟੀਆਂ ਨੇ ਉਹ ਆਪਣੀ ਇਸ ਨੂੰ ਅਕਾਲ ਤਖ਼ਤ ਤੱਕ ਆਵਾਜ਼ ਨੂੰ ਪਹੁੰਚਾਉਣ ਜਾਂ ਜਿਹੜੇ ਸਾਡੇ ਨਗਰ ਕੀਰਤਨ ਹੋਣ ਜਾ ਰਹੇ ਨੇ ਉਹਨਾਂ ਦੇ ਉੱਤੇ ਜਦੋਂ ਉਹ ਆਪਣੀ ਪ੍ਰੈਸ ਰਿਲੀਜ਼ ਕਰਦੇ ਨੇ ਉਹਦੇ ਵਿੱਚ ਵੀ ਇਹ ਮੰਗ ਨੂੰ ਇਨਕਲੂਡ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ ਸੋ ਇਹਦੇ ਬਾਰੇ ਮੈਂ ਤੁਹਾਡੀਆਂ ਕਾਲਜ਼ ਲੈਣਾ ਚਾਹਾਂਗਾ ਕਿ ਤੁਹਾਡਾ ਵਿਦੇਸ਼ਾਂ 'ਚ ਵਸਦੇ ਸਿੱਖਾਂ ਦਾ ਇਸ ਪ੍ਰਤੀ ਕੀ ਪ੍ਰਤੀਕਰਮ ਹੈ ਕੀ ਇਹ ਸਮੇਂ ਦੀ ਢੁੱਕਵੀਂ ਮੰਗ ਹੈ ਜਾਂ ਫਿਰ ਨਹੀਂ ਜਿਸ ਤਰ੍ਹਾਂ ਚੱਲਦਾ ਉਸੇ ਤਰ੍ਹਾਂ ਹੀ ਠੀਕ ਹੈ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹੈਲੋ ਸਤਿ ਸ਼੍ਰੀ ਅਕਾਲ ਜਗਦੀਪ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਇਹ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਬਿਲਕੁਲ ਹਟਾਉਣਾ ਚਾਹੀਦਾ ਇਹਨਾਂ ਨੂੰ ਸਕਣ ਦੀ ਇਹ ਤਾਂ ਪੁੰਨ ਦਾ ਕੰਮ ਆ ਕਿਸੇ ਹੋਰ ਨੂੰ ਵੀ ਦੇ ਦੇਣਾ ਚਾਹੀਦਾ ਇਹ ਇਕੱਲੇ ਇਕੱਲੇ ਪੁੰਨ ਲਈ ਜਾਂਦੇ ਆ ਇਹ ਬਾਦਲੀ ਬਾਦਲ ਦਾ ਚੈਨਲ ਹੀ ਕੀ ਗੱਲ ਇਹ ਕਰਦੇ ਆ ਪੁੰਨ ਤੋਂ ਪੁੰਨ ਥੋੜੀ ਖੱਟਦੇ ਤਾਂ ਪਾਪ ਖੱਟੀ ਜਾਂਦੇ ਆ ਜੀ ਇੱਥੇ ਹੋਰ ਕਿਸੇ ਨੂੰ ਰਾਈਟ ਹੀ ਨਹੀਂ ਦਿੰਦੇ ਆ
ਜੀ
ਸੋ ਇਹਨਾਂ ਬਿਲਕੁਲ ਬਿਲਕੁਲ ਇਹਨਾਂ ਨੂੰ ਹਟਾਉਣਾ ਚਾਹੀਦਾ ਇੱਧਰ ਜਿਹੜਾ ਆਪਾਂ ਜਦੋਂ ਨਗਰ ਕੀਰਤਨ ਹੁੰਦਾ ਇਹਨਾਂ ਦੇ ਅਗੇਂਸਟ ਕਹਿਣਾ ਚਾਹੀਦਾ ਇਹਨਾਂ ਨੂੰ ਵੀ ਇੱਥੇ ਇਹਨਾਂ ਦਾ ਪੀਟੀਸੀ ਬੰਦ ਕਰੋ ਕਿਸੇ ਹੋਰ ਨੂੰ ਵੀ ਅਧਿਕਾਰ ਦਿਓ ਇੱਥੇ
ਜੀ ਸੋ ਇਸ ਐਤਵਾਰ ਨੂੰ ਅੰਟਾਰੀਓ ਸਿਕਸ਼ਨ ਗੁਰਦੁਆਰਾ ਕੌਂਸਲ ਮਿਲਣ ਜਾ ਰਹੀ ਹੈ ਪ੍ਰੈਸ ਨੂੰ ਮੀਡੀਆ ਨੂੰ ਜਿਹੜਾ ਕਿ ਅਪ੍ਰੈਲ ਦੇ ਲਾਸਟ ਸੰਡੇ ਨਗਰ ਕੀਰਤਨ ਡਾਊਨਟਾਊਨ ਟੋਰਾਂਟੋ 'ਚ ਹੋਣਾ ਉਸ ਦੇ ਬਾਰੇ ਦੇ ਵਿੱਚ ਅਤੇ ਕੀ ਤੁਹਾਨੂੰ ਤੁਸੀਂ ਸੋਚਦੇ ਹੋ ਕਿ ਜਿਹੜੇ ਸਾਡੇ ਮੀਡੀਆ ਵਾਲੇ ਵੀਰ ਹੈ ਸਵਾਲ ਪੁੱਛਣ ਕੌਂਸਲ ਨੂੰ ਕਿ ਤੁਸੀਂ
ਬਿਲਕੁਲ ਪੁੱਛੋ ਜੀ ਇਹ ਬਿਲਕੁਲ ਪੁੱਛੋ ਸਾਰੇ ਲੋਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਅੱਗੇ ਤੁਹਾਨੂੰ ਤੁਸੀਂ ਖਬਰ ਸੁਣੀ ਵੀ ਹੋਊ ਕਿਸੇ ਬੰਦਿਆਂ ਨੇ ਪਹਿਲਾਂ ਵੀ ਐਤਰਾਜ਼ ਕੀਤੀ ਸੀਗੀ ਵੀ ਅਸੀਂ ਇਹ ਨਗਰ ਜਿਹੜਾ ਉੱਥੋਂ ਅੰਮ੍ਰਿਤਸਰ ਸਾਹਿਬ ਤੋਂ ਲਾਈਵ ਅਸੀਂ ਕਰਨਾ ਚਾਹੁੰਦੇ ਹਾਂ ਪੇਸ਼ ਪਰ ਉਹਨਾਂ ਨੂੰ ਇਹਨਾਂ ਨੇ ਉਦੋਂ ਬਾਦਲਾਂ ਦੀ ਗੌਰਮੈਂਟ ਸੀ ਇਹਨਾਂ ਨੇ ਉੱਥੇ ਲਾਹਾ ਛੱਲਾ ਵੀ ਨਹੀਂ ਸੀ ਲੱਗਣ ਦਿੱਤਾ ਉਹਨਾਂ ਨੂੰ ਹੁਣ ਤੁਸੀਂ ਹਿਸਾਬ ਲਾ ਲਓ ਤੁਸੀਂ ਉਹਨਾਂ ਦੇ ਕਵਰ ਉਹ ਆਪ ਹੀ ਦਿਖਾਈ ਜਾਂਦੇ ਆ ਕਿਸੇ ਹੋਰ ਨੂੰ ਨੀ, ਇਹ ਤਾਂ ਸਿਰ ਸ਼ਰੇਆਮ ਸਭ ਨੂੰ ਪਤਾ ਜੀ ਜਿੱਦਾਂ ਜਥੇਦਾਰ ਆ ਉਹ ਸਾਰਾ ਕੁਛ ਇਹਨਾਂ ਦਾ ਹੀ ਉੱਥੇ ਕਾਰਜ ਕਬਜ਼ਾ ਵਾ। ਤਦੇ ਹੁਣ ਇਹਨਾਂ ਨੂੰ ਹੋਇਆ ਪਿਆ ਬਾਦਲ ਸਾਹਿਬ ਨੇ ਤਦੇ ਬਿਆਨ ਦਿੱਤਾ ਵਾ ਇਹ ਤੁਹਾਨੂੰ ਸ਼੍ਰੋਮਣੀ ਕਮੇਟੀ ਨਾਲ ਥੋਤੋਂ ਖੋਲਣ ਫਲਾਣਾ ਨਾ ਖੋਲਣ ਕਿ ਸਾਰੀ ਜ਼ਿੰਦਗੀ ਤੁਸੀਂ ਸਭ ਕੁਛ ਤੁਸੀਂ ਵੀ ਕਬਜ਼ਾ ਰੱਖਣਾ ਉੱਤੇ
ਜੀ। ਸੋ ਲੈਟਸ ਸੀ ਅਗਲੇ ਕਾਲਰ ਸਾਡੇ ਕੀ ਕਹਿੰਦੇ ਨੇ, ਕੀ ਇਹ ਇੱਥੋਂ ਦੀਆਂ ਕਮੇਟੀ ਨੂੰ ਇੱਥੋਂ ਦੇ NRI ਸਿੱਖ ਨੇ ਜਿਹੜੇ ਉਹਨਾਂ ਨੂੰ ਵੀ ਇਸ ਮੰਗ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਜੋ ਮੰਗ ਉੱਠ ਰਹੀ ਹੈ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਜੀ ਇਹ ਕਿੰਨਾ PTC ਦਾ ਬੰਦ ਹੋਣਾ ਚਾਹੀਦਾ ਵਾ, ਬਹੁਤ ਇਹਨਾਂ ਨੇ ਕਬਜ਼ਾ ਕਰਕੇ ਰੱਖਿਆ ਸੀ।
PTC ਬੰਦ ਹੋਣ ਦੀ ਗੱਲ ਨਹੀਂ ਕਰ ਰਿਹਾ ਹੈਗਾ, ਸਿਰਫ ਜੋ
ਦਰਬਾਰ ਸਾਹਿਬ ਦਰਬਾਰ ਸਾਹਿਬ ਜਿਹੜਾ ਸਿੱਧਾ ਪ੍ਰਸਾਰਣ ਉਹਦੀ ਹੀ ਗੱਲ ਹੋ ਰਹੀ ਆ, ਉਹ ਬੰਦ ਹੋਣਾ ਚਾਹੀਦਾ ਔਰ ਵੱਧ ਤੋਂ ਵੱਧ ਚੰਗੇ ਚੈਨਲਾਂ ਨੂੰ ਦੇਣਾ ਚਾਹੀਦਾ, ਨਾ ਕਿ ਕੰਧੇ ਨੂੰ। ਹਾਂਜੀ ਇਹ ਕਾਫੀ ਥੋੜਾ, ਕਿਉਂਕਿ ਗੁਰਬਾਣੀ ਘਰ ਦੇ ਵਿੱਚ ਵੱਧ ਤੋਂ ਵੱਧ ਕਈਆਂ ਦੇ ਕੁਛ ਚੈਨਲ ਚੱਲਦਾ ਕਈਆਂ ਦੇ ਕੁਛ, ਇਸ ਕਰਕੇ PTC ਦਾ ਤੇ ਮੈਂ ਕਿੰਨਾ ਜੀ ਕਿੰਨਾ ਇਹਨਾਂ ਦੀ ਜਿਹੜੀ ਹਰਕਤ ਹੋਈ ਆ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਜੀ।
ਆਲਰਾਈਟ, ਥੈਂਕ ਯੂ ਤੁਹਾਡੀ ਕਾਲ, ਅਗਲੀ ਕਾਲ ਤੇ ਚੱਲਦੇ ਆ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ
ਸ਼੍ਰੀ ਅਕਾਲ ਜੀ।
ਹਾਂਜੀ ਮੈਂ ਤਾਂ ਇਹ ਕਹਿਣਾ ਜੀ ਜਥੇਦਾਰ ਸਾਹਿਬ ਨੂੰ ਇੰਨੇ ਚਿਰਾਂ ਤੋਂ ਬਾਅਦ ਬਿਆਨ ਇਹ ਬਾਦਲ ਕਿਆ ਨੀ ਦਬਾਇਆ ਜੀ, ਕਿਉਂਕਿ ਉਹਨਾਂ ਨੂੰ ਹੁਣ ਕੋਈ ਫਿਕਰ ਨੀ, ਉਹਨਾਂ ਨੂੰ ਹੁਣ ਸ਼੍ਰੋਮਣੀ ਕਮੇਟੀ ਦਾ ਫਿਕਰ ਆਇਆ ਪਿਆ, ਹੁਣ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਕਬਜ਼ਾ ਹਟਾਉਣਾ ਚਾਹੀਦਾ, ਇਹ ਚੈਨਲ ਇਹਨਾਂ ਨੇ ਆਪੇ ਹਟਾ ਲੈਣਾ, ਇਹਨਾਂ ਨੂੰ ਪਤਾ ਲੱਗ ਜਾਵੇ ਲੋਕਾਂ ਦਾ ਵਿਦਰੋਹ ਹੈਗਾ ਵੀ ਹੁਣ ਇਹੀ ਡਰ ਪਿਆ ਵੀ ਹੁਣ ਪੰਜਾਬ ਇਹਦੇ ਚ ਸਾਡਾ ਸ਼੍ਰੋਮਣੀ ਕਮੇਟੀ ਤੋਂ ਨਾ ਇਹ ਫਸਜੇ, ਇਹਨਾਂ ਹੁਣ ਇਹਨਾਂ ਨੇ ਆਪੇ ਬਾਹਰ ਹੋ ਜਾਣਾ, ਇਹਨਾਂ ਨੇ ਬਹੁਤ ਉੱਥੇ ਆਪਣੀਆਂ ਮਨਮਰਜ਼ੀਆਂ ਕਰ ਲਈਆਂ, ਇਹਨਾਂ ਨੇ ਗੁੱਸਾ ਭਾਪ ਲਿਆ ਲੋਕਾਂ ਦਾ ਵੀ ਜਿਹੜਾ ਹੁਣ ਕੋਈ ਵੀ ਅਸੀਂ ਇਹੋ ਜਿਹਾ ਕੁਛ ਕਰਾਂਗੇ ਲੋਕ ਸਾਡੇ ਤੋਂ ਬਹੁਤ ਦੁਖੀ ਆ, ਅਸੀਂ ਖਾਸ ਕਰਕੇ ਸਿੱਖ ਕਮਿਊਨਿਟੀ ਸਾਡੇ ਤੋਂ ਬਹੁਤ ਨਾਰਾਜ਼ ਆ, ਪਰ ਮੈਨੂੰ ਨੀ ਲੱਗਦਾ ਵੀ ਹੁਣ ਇਹ ਆਪ ਹੀ ਹਟਾ ਲੈਣਗੇ ਜੀ, ਇਹਦਾ ਗੁਰਬਾਣੀ ਦਾ ਆਪ ਹੀ ਇਹ ਚੈਨਲ ਖੋਲਣਗੇ।
ਸੋ ਤੁਹਾਨੂੰ ਲੱਗਦਾ ਹੈ ਕਿ ਆਪਣੇ ਇੱਥੇ ਓਨਟਾਰੀਓ ਦੀਆਂ ਜਿਹੜੀਆਂ ਗੁਰਦੁਆਰਾ ਕਮੇਟੀਜ਼ ਨੇ, ਕੌਂਸਲ ਤੇ ਕਮੇਟੀ ਹੈ, ਉਹ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਪ੍ਰਤੀ ਲਿਖਣ ਜਾਂ ਨਗਰ ਕੀਰਤਨ ਦੇ ਉੱਤੇ ਇਸ ਦੀ ਮੰਗ ਉਹ ਉਠਾਉਣ ਕਿ ਇਹ ਇਸ ਸਮੇਂ ਵਾਜਿਬ ਮੰਗ ਹੈ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ ਸਰ।
ਹਾਂਜੀ ਭਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਅੱਛਾ ਗਰੇਵਾਲ ਸਾਹਿਬ ਨਾ ਮਸਲੇ ਜੜ ਕੇ ਪਿੱਛੇ ਹੋਰ ਆ, ਠੀਕ ਹੈ, PTC ਵਾਲੇ ਨੇ ਪੈਸਾ ਬਣਾਇਆ ਜਾਂ ਹੋਰ ਆ, ਤੁਹਾਨੂੰ ਪਤਾ ਹੋਊਗਾ ਜਿਹੜਾ ਆਨੰਦਪੁਰ ਦਾ ਮਤਾ ਨਾ ਉਹਦੇ ਚੈੱਕ ਸੀਗਾ ਵੀ ਸਾਨੂੰ ਟਰਾਂਸਮੀਟਰ ਲਾਉਣ ਦੀ ਵਰਲਡ ਵਾਈਡ ਇਜਾਜ਼ਤ ਦਿੱਤੀ ਜਾਵੇ, ਜਿਹੜਾ ਗੁਰਬਾਣੀ ਦਾ ਪੂਰੀ ਦੁਨੀਆ ਤੇ ਪ੍ਰਸਾਰਨ ਹੋਵੇ।
ਬਿਲਕੁਲ, ਉਹ ਮਤੇ ਦੀ ਮੰਗ ਸੀਗੀ ਔਰ ਆਲਮੋਸਟ। ਹਾਂ
ਇੱਕ ਮਿੰਟ ਸੁਣੋ ਜੀ, ਉਹ ਸੈਂਟਰ ਸਰਕਾਰ ਨੇ ਹਜੇ ਤੱਕ ਪਰਮਿਸ਼ਨ ਨਹੀਂ ਦਿੱਤੀ ਹੈਗੀ, ਇੱਥੇ ਠੀਕ ਆ, ਹੁਣ ਆਪਣੇ ਬੰਦੇ ਕਹੀ ਜਾਂਦੇ ਗੱਲਾਂ, ਪਤਾ ਤਾਂ ਹੁੰਦਾ ਨੀ ਬਹੁਤਾ, ਮੈਨੂੰ ਕਿਹੜਾ ਬਹੁਤਾ ਪਤਾ, ਪਰ ਇਹ ਜਿਹੜਾ ਇਹ ਸਾਰਾ ਹੁਣ ਜਿਹੜਾ ਜਥੇਦਾਰ ਦਾ ਬਿਆਨ ਕਿਉਂ ਆਇਆ, ਉਹ ਇਸ ਤਰ੍ਹਾਂ ਆ PTC ਦੇ ਹੱਥੋਂ ਇਹ ਜਾਂਦਾ ਲੱਗਦਾ ਕੰਮ, ਤੇ ਹੁਣ ਕਹਾਂਗੇ ਵੀ ਅਸੀਂ ਏਦਾਂ ਲਾਉਂਦੇ ਹਾਂ ਤੇ ਮੁੜ ਕੇ ਸੈਂਟਰ ਸਰਕਾਰ ਉਹਦਾ ਵਿਰੋਧ ਅੱਗੇ ਉਹ ਫੇਰ ਕਰੂਗੀ, ਲਾਉਣ ਨੀ ਦੇਣਾ, ਤੇ ਉਹੀ ਮਸਲੇ ਦਾ ਮਸਲਾ ਉਹੀ ਰਹਿ ਜੂਗਾ, ਤੇ ਉਹ ਸਿੱਖਾਂ ਨੂੰ ਇਹਦੇ ਬਾਰੇ ਆਪਦੀ ਸੋਚ ਲੈਣਾ ਚਾਹੀਦਾ ਵੀ ਇਹ ਕਿੰਨਾ ਕੁ ਪ੍ਰਚਾਰ ਤੇ ਪ੍ਰਸਾਰ ਉੱਥੇ ਕਰ ਸਕਦੇ ਆ। ਸਤਿ ਸ੍ਰੀ ਅਕਾਲ ਬਾਈ।
ਸਤਿ ਸ੍ਰੀ ਅਕਾਲ ਜੀ। ਅੱਛਾ, ਉਦੋਂ ਜਿਹੜੀ ਮੰਗ ਸੀ ਟਰਾਂਸਮੀਟਰ ਲਾਉਣ ਦੀ ਉਹ ਰੇਡੀਓ ਦੀ ਸੀਗੀ ਔਰ ਰੇਡੀਓ ਦੀ ਮੰਗ ਲਗਭਗ ਜਿਹੜੀਆਂ ਜਿੱਥੋਂ ਕਿ ਮੈਂ ਪੜ੍ਹਦਾ ਹਾਂ ਕਿਤਾਬਾਂ ਦੇ ਵਿੱਚ ਕਿ ਉਸ ਸਮੇਂ ਦੀਆਂ ਮੰਗਾਂ ਅਤੇ ਉਸ ਸਮੇਂ ਸਰਕਾਰਾਂ ਦਾ ਰਿਐਕਸ਼ਨ, ਇਹ ਅਕਸੈਪਟ ਵੀ ਹੋ ਚੁੱਕੀ ਸੀ ਕਿ ਤੁਸੀਂ ਆਪਣਾ ਪਿਓਰ ਗੁਰਬਾਣੀ ਦਾ ਚੈਨਲ ਚਲਾ ਸਕਦੇ ਹੋ। ਰੇਡੀਓ ਅਤੇ TV ਦੇ ਲਈ ਡਿਫਰੈਂਟ ਉੱਥੇ ਸਾਰੇ ਲਾਜ਼ ਨੇ, ਰੇਡੀਓ ਉੱਥੇ ਆਪਣੀ ਫ੍ਰੀਕੁਐਂਸੀ ਸ਼ੁਰੂ ਕਰਨੀ ਸੌਖੀ ਨਹੀਂ ਹੈ, ਪਰ TV ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜ਼ਰੂਰੀ ਨਹੀਂ ਗਾ ਕਿ ਆਪਣਾ ਯੂਟਿਊਬ ਦੇ ਉੱਤੇ ਅੱਜ ਕੱਲ੍ਹ ਅਤੇ ਅੱਜ ਕੱਲ੍ਹ IPTV ਬਾਕਸ ਅਤੇ ਹੋਰ ਜਿਸ ਤਰ੍ਹਾਂ PTC ਚੱਲਦਾ ਉਸੇ ਤਰ੍ਹਾਂ SGPC ਆਪਣਾ ਚਲਾ ਸਕਦੀ ਹੈ, ਉਹ ਡਿਫਰੈਂਟ ਹੈ ਉਸ ਦੇ ਲਈ। ਉਦੋਂ ਮੰਗ ਸੀਗੀ ਟਰਾਂਸਮੀਟਰ ਦੀ ਸੀਗੀ, ਰੇਡੀਓ ਦੀ, ਨਾ ਕਿ TV ਦੀ। ਹੁਣ ਜਿਹੜਾ ਸੰਚਾਰ ਹੈ, ਮਾਧਿਅਮ ਸੰਚਾਰ, ਉਹ TV ਦੇ ਉੱਤੇ ਚਲਿਆ ਗਿਆ। TV ਦੇ ਲਈ ਜਿਹੜੇ ਰੂਲਸ ਨੇ ਉਹ ਡਿਫਰੈਂਟ ਨੇ, ਉਹ ਪਹਿਲਾਂ ਵਾਲੇ ਨਹੀਂ ਹੈ, ਜਿਹੜੇ ਕਿ ਜਿਸ ਤਰ੍ਹਾਂ ਟਰਾਂਸਮੀਟਰ ਲਾਉਣ ਦੀ ਗੱਲ ਸੀਗੀ ਉਸ ਸਮੇਂ ਉੱਠੀ। ਸੋ ਉਹਦੇ 'ਚ ਬਾਕੀ ਕੋਈ ਹੋਰ ਮੇਰੇ ਤੋਂ ਵੱਧ ਜਾਣਦਾ ਸਰੋਤਾ ਕੋਈ ਇਸ ਦੇ ਬਾਰੇ 'ਚ, ਉਹ ਵੀ ਦੱਸ ਸਕਦਾ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਾਈ ਜੀ
ਜਗਦੀਪ ਜੀ, ਮੈਂ ਆ ਜੀ,
ਤੁਸੀਂ ਇਰਤੇ ਹੋ?
ਹਾਂਜੀ ਜਗਦੀਪ ਜੀ, ਗੁੱਡ ਮਾਰਨਿੰਗ ਰਵੀ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਅੱਛਾ ਦੇਖੋ ਜੀ, ਅੰਦਰਲੀਆਂ ਖਬਰਾਂ ਇਹ ਨੇ, ਇਹ ਜਿਹੜਾ ਜਦੋਂ ਅਪੀਲ ਕੀਤੀ ਆ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਅੱਜ ਦੱਸ ਦਿੱਤਾ ਅਮਾਉਂਟ, ਕਹਿੰਦਾ ਵੀ 200 ਕਰੋੜ ਰੁਪਈਆ ਚਾਹੀਦਾ ਇਹ ਕੰਮ ਕਰਨ ਲਈ ਸਾਨੂੰ।
200 ਕਰੋੜ
ਰੁਪਈਆ ਚਾਹੀਦਾ।
ਇੱਥੇ ਲੋਕ 50,000 ਨਾਲ 1-2 ਲੱਖ ਲਾ ਕੇ TV ਸ਼ੁਰੂ ਕਰੀ ਜਾਂਦੇ ਨੇ।
ਨਹੀਂ ਨਹੀਂ, ਮੈਂ ਦੇਖੋ ਦਾਨੀ ਤਾਂ ਹੋ ਜਾਣਗੇ, 2 ਘੰਟੇ ਸਾਰਾ ਇਕੱਠਾ ਹੋ ਜਾਣਾ ਪੈਸਾ, ਉਹ ਨੀ ਮੈਂ ਗੱਲ ਕਰਦਾ ਵੀ ਜੋ ਅੱਜ ਨਿਊਜ਼ ਖਬਰ ਦੇ ਰਿਹਾ ਮੈਂ ਤੁਹਾਨੂੰ, ਬਈ ਉਹਨੇ ਮੰਗ ਕੀਤੀ ਵੀ ਇੰਨਾ ਕੁ ਪੈਸਾ ਚਾਹੀਦਾ ਵੀ ਕੰਮ ਹੋਜੂ, ਪਰ ਇਹਦੇ ਵਿੱਚ ਬਿਹਾਈਂਡ ਦਾ ਸੀਨ ਅੰਦਰਲੀ ਖਬਰ ਇਹ ਦੱਸਦੀ ਆ ਬਈ ਹੁਣ ਜਿਹੜੇ ਇਲਜ਼ਾਮ ਲੱਗੇ ਨੇ ਉਹ ਲੜਕੀ ਨੇ ਲਾਏ ਨੇ, ਜੇ ਉਹ ਕਨਵਿਕਟ ਹੁੰਦਾ ਪੀਟੀਸੀ ਉਹ ਬੰਦ ਹੋ ਜਾਣਾ ਚਾਂਸ ਆ ਵੀ ਜੇ ਉਹ ਕਨਵਿਕਟ ਹੁੰਦਾ ਉਹਦੇ ਵਿੱਚ ਕਸੂਰਵਾਰ ਸਮਝਿਆ ਜਾਂਦਾ। ਇਹਨਾਂ ਨੇ ਹੁਣ ਤੋਂ ਤਿਆਰੀ ਕੀਤੀ ਆ ਬਈ ਆਪਾਂ ਇਹ ਕੰਮ ਹੁਣ ਜੇ ਏਦਾਂ ਇੱਕਦਮ ਕੁਰਬਾਨੀ ਬੰਦ ਹੋ ਜਾਣੀ ਆ, ਜੇ ਪੀਟੀਸੀ ਚੈਨਲ ਤੇ ਬੈਨ ਲੱਗਾ ਬੰਦ ਕਰੋ, ਕੋਈ ਹਿੱਸਾ ਨੀ ਹੋਣਾ, ਲੋਕਾਂ ਨੇ ਇਹਨੇ ਮੂੰਹ ਚੱਫ ਦੇਣੇ ਅਕਾਲੀਆਂ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਜਾਂ ਅਕਾਲ ਦਲ ਜਿਵੇਂ ਭਾਈ ਪਹਿਲਾਂ ਤੁਸੀਂ ਕਿਉਂ ਨੀ ਸੋਚੀ ਗੱਲ ਅਸਲੀ ਖਬਰ ਤਾਂ ਇਹ ਆ। ਤਾਂ ਹੁਣ ਇਹ ਸਿਰਫ ਬਹਾਨੇ ਬਣਾ ਕੇ ਇਹਨਾਂ ਨੇ ਚਲੋ ਵਧੀਆ ਕੀਤਾ ਲੋਕਾਂ ਦੀ ਆਪਣੀ ਮੰਗ, ਬੜੇ ਚਿਰ ਤੋਂ ਸੀਗੀ ਇਹ, ਪਰ ਇਹਦੇ ਵਿੱਚ ਗੱਲ ਇਹ ਆ ਵੀ ਜਗਦੀਸ਼ ਜੀ ਕਿਸੇ ਨਿੱਜੀ ਚੈਨਲ ਨੂੰ ਨੀ ਮਿਲਣਾ ਹੁਣ ਕਿਸੇ ਨੂੰ, ਇਹਨਾਂ ਨੇ ਆਪਦਾ ਚੈਨਲ ਖੋਲਣਾ, 200 ਕਰੋੜ ਰੁਪਈਆ ਕਹਿੰਦੇ ਲੱਗੂਗਾ। ਤੇ ਹੁਣ ਜਿਹੜੀ ਗੱਲ ਬਾਈ ਜੀ ਇੱਕ ਬੋਲਦਾ ਸੀ ਵੀ ਸੈਂਟਰ ਸਰਕਾਰ ਮਨਜ਼ੂਰੀ ਨੀ ਦਿੰਦੀ, ਹੁਣ ਸੈਂਟਰ ਸਰਕਾਰ ਮਨਜ਼ੂਰੀ ਦੇਵੇਗੀ, ਸਿੱਖਾਂ ਦੇ ਉਹਨਾਂ ਨੇ ਜਿਹੜੇ ਕੰਮ ਕਰਨੇ ਆ ਦਿਲ ਦੇ ਵਿੱਚ ਉਹਨੇ ਵਾਸਾ ਕਰਨਾ ਵਾ ਉਹ ਕਰਨਗੇ ਲਾਜ਼ਮੀ। ਇਹ ਮੌਕਾ ਹੁਣ ਲੋਹੇ ਤੇ ਸੱਟ ਵੱਜਣੀ ਆ ਇਹ ਜਦ ਉਹ ਹੋਇਆ ਬਿੱਲ ਆਉਣੇ। ਇਹ ਗੱਲ ਦੂਸਰੀ ਗੱਲ ਜਿਹੜੀ ਆਪਣੀ ਕੈਬਨਿਟ ਦੀਆਂ ਗੱਲਾਂ ਚੱਲਦੀਆਂ ਕਾਂਗਰਸ ਦੇ ਵਿੱਚ, ਅਰਵਿੰਦ ਬਿੱਟੂ ਨੇ ਅੱਜ ਬੜਾ ਕੁਛ ਉਗਲਿਆ, ਕਿਸੇ ਨੂੰ ਗਧਾ ਕਿਹਾ, ਕਿਸੇ ਨੂੰ ਘੋੜਾ ਕਿਹਾ, ਕਿਸੇ ਨੂੰ ਕੁਛ ਕਿਹਾ,
ਬਈ ਹਾਥੀ ਨੂੰ ਕੀ ਕਿਹਾ?
ਉਹ ਹਾਥੀ ਉਹ ਕਹਿੰਦਾ ਮੈਂ ਤਾਂ ਹਾਥੀ ਹਾਥੀ ਹੁੰਦਾ, ਕਹਿੰਦਾ ਮਿੱਟੀ ਚ ਲਿਬੜਿਆ ਵੀ ਹਾਥੀ 1.25 ਲੱਖ ਦਾ ਹੁੰਦਾ, ਮਰਿਆ ਵੀ 1.25 ਲੱਖ ਦਾ ਹੁੰਦਾ ਕਹਿੰਦਾ
ਜੀ।
ਕਹਿੰਦਾ ਤੁਸੀਂ ਸਾਡੇ ਡਰਦੇ ਕਿਉਂ ਹਾਥੀ ਤੋਂ, ਕਹਿੰਦੇ ਘੋੜੇ ਤਾਂ ਕਹਿੰਦਾ ਹੋਣਗੇ, ਗਧਾ ਕਹਿ ਗਿਆ ਚੰਨੀ ਨੂੰ ਉਹ।
ਅੱਛਾ
ਹਾਂਜੀ, ਘੋੜਾ ਕਿਸੇ ਹੋਰ ਨੂੰ, ਕਹਿੰਦਾ ਹਾਥੀ ਹਾਥੀ ਹੁੰਦਾ ਸਿੱਧੂ ਸਾਹਿਬ, ਕਹਿੰਦਾ ਹਾਰੇ ਆ ਮਰੇ ਨੀ ਗਏ ਸੀ
ਜੀ।
ਹਾਂਜੀ ਇਹ ਗੱਲਾਂ ਨੇ। ਰਵਨੀਤ ਬਿੱਟੂ ਤਾਂ ਆਪ ਚੌਧਰ ਭਾਲਦਾ ਕਰਕੇ ਹੁਣ ਉਹ ਕੀ ਕਰੀ ਜਾਂਦਾ, ਉਹ ਵੀ ਤਾਂ ਕਹਿੰਦਾ ਘੋੜਿਆਂ ਸ਼ਾਮਲ ਹੋ ਗਿਆ ਨਾ, ਫਿਰ ਪਹਿਲਾਂ ਤੋਂ ਬਿਆਨਬਾਜ਼ੀ ਦੇ ਰਿਹਾ।
ਚਲੋ ਠੀਕ ਹੈ ਜੀ, ਥੈਂਕ ਯੂ ਇਸ ਬਾਰੇ ਤੇ ਧਿਆਨ ਦਿਵਾਉਣ ਦੇ ਲਈ ਧੰਨਵਾਦ। ਮੈਂ ਇੱਕੋ ਹੀ ਕਾਲ ਹੋਰ ਲਵਾਂਗਾ, ਉਸ ਤੋਂ ਬਾਅਦ ਇਸ ਟੌਪਿਕ ਤੇ ਆਪਾਂ ਗੱਲ ਖਤਮ ਕਰਦੇ ਹਾਂ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੀਡੀਆ ਜਿਵੇਂ ਬਾਈ ਜੀ ਕਹਿ ਕੇ ਗਏ ਵੀ ਉਹ ਟੀਵੀ ਚੈਨਲ ਲਾਉਣੀ 200 ਕਰੋੜ ਲੱਗਣਾ, ਇਹ ਬਈ ਆਪਣੀ ਕੌਮ ਨੂੰ ਇਮੋਸ਼ਨਲ ਕਰਕੇ ਜਦੋਂ ਮਰਜ਼ੀ ਲੁੱਟ ਲਓ ਜੀ। ਜੇ ਹੁਣ ਉਹਨਾਂ ਨੇ ਐਲਾਨ ਕਰ ਲਿਆ ਵੀ ਸਾਨੂੰ 200 ਕਰੋੜ ਚਾਹੀਦਾ, ਉੱਥੇ 2 ਦੀ ਸਾਨੂੰ 10 ਕਰੋੜ ਇਕੱਠਾ ਕਰ ਦੇਣਾ ਉਹਨੇ, ਮਤਲਬ 1000 ਕਰੋੜ।
ਜੀ ਜੀ,
ਪਰ ਜੇ ਉਹਨਾਂ ਨੂੰ ਇਹ ਪੁੱਛਣ ਵਾਲਾ ਚਾਹੀਦਾ ਵੀ 8-9 ਅਰਬ ਦਾ ਬਜਟ ਆ, ਜਿਹੜੇ ਪਹਿਲੇ ਪੈਸੇ ਆ ਉਹ ਕਿੱਧਰ ਗਏ? ਹਾਂਜੀ, ਇਹਨਾਂ ਨੂੰ ਦੀਵਾਨੀ ਨੀ ਦੇਣੀ ਚਾਹੀਦੀ, ਇਹਨਾਂ ਨੂੰ ਕਹਿਣਾ ਉੱਥੋਂ ਲਵਾਓ ਜੀ, ਤੁਹਾਡੇ ਗੋਲਕਾਂ ਚ ਲਵਾਓ
ਜੀ।
ਓਕੇ ਜੀ, ਬਸ ਇਹੀ ਵਿਚਾਰ ਆ।
ਥੈਂਕ ਯੂ, ਧੰਨਵਾਦ ਤੁਹਾਡੀ ਕਾਲ ਦੇ ਲਈ, ਧੰਨਵਾਦ। ਮੇਰੇ ਕੇ ਕਾਲਸ ਨੇ ਹੁਣ ਜਿਹੜੀਆਂ ਖਤਮ ਹੋ ਚੁੱਕੀਆਂ। ਸਾਜਨਦੀਪ ਜੀ ਵੀ ਪਹੁੰਚੇ ਨੇ ਅੱਜ। ਸਾਜਨਦੀਪ ਜੀ, ਜੀ ਆਇਆਂ ਨੂੰ।
ਥੈਂਕ ਯੂ ਭਾਜੀ।
ਕਿੱਧਰੋਂ ਜਾਣ ਚੜ ਗਿਆ?
ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਚੰਨ ਚੜ ਗਿਆ ਇੱਦਾਂ ਵੀ ਬਾਬਾ ਭਾਜੀ ਨੇ ਆਉਣਾ ਸੀ ਅੱਜ, ਤੇ ਮੈਂ ਕਿਹਾ ਚਲੋ ਆਪਾਂ ਵੀ ਦਰਸ਼ਨ ਮੇਲੇ ਕਰ ਆਈਏ, ਨਾਲੇ ਸਟੂਡੀਓ ਹੋ ਆਈਏ ਤੇ ਨਾਲੇ ਤੁਹਾਡੇ ਦਰਸ਼ਨ ਮੇਲੇ ਹੋਏ, ਨਾਲੇ ਬਾਬਾ ਭਾਜੀ ਦੇ ਦਰਸ਼ਨ ਹੋਏ ਨੇ।
ਠੀਕ ਹੈ, ਸੋਢੀ ਸਾਹਿਬ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ ਕਿ ਅੱਜ ਜਿੱਥੇ ਰਣਜੀਤ ਬਾਵਾ ਜੀ ਤੁਹਾਨੂੰ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਸਟੂਡੀਓ ਦੇ ਵਿੱਚ ਇਸ ਸਮੇਂ ਮੌਜੂਦ ਨੇ, ਉਸ ਦੇ ਨਾਲ ਨਾਲ ਸੋਢੀ ਨਾਗਰਾ ਜੀ ਅਤੇ ਇਹ ਤੋਂ ਇਲਾਵਾ ਸਾਜਨਦੀਪ ਜਿਹੜੇ ਕਿ ਸਾਡੇ ਇਸ ਪ੍ਰੋਗਰਾਮ ਦੀ ਮਾਰਕੀਟ ਦੀ ਦੇਖ ਰੇਖ ਕਰਦੇ ਨੇ, ਉਹ ਵੀ ਇਸ ਸਮੇਂ ਮੌਜੂਦ ਨੇ ਅਤੇ ਉਹਨਾਂ ਦਾ ਵੀ ਅਸੀਂ ਸਾਰਿਆਂ ਦਾ ਤੁਹਾਡਾ ਸਵਾਗਤ ਕਰਦੇ ਹਾਂ। ਲੇਕਿਨ ਇਸ ਸਮੇਂ ਆਪਾਂ ਰਵੀ ਜੀ ਨੂੰ ਸਾਈਨ ਆਫ ਕਰ ਦਈਏ ਕਿ ਲਾਈਨ ਡਰੌਪ ਕਰਤੀ
ਜੀ, ਹੈਗੇ ਨੇ ਆਪਣੇ ਨਾਲ।
ਰਵੀ ਜੀ, ਥੈਂਕ ਯੂ ਸੋ ਮੱਚ, ਔਰ ਤੁਸੀਂ ਜਿਹੜੀਆਂ ਇੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਨੇ ਉਹ ਸੁਣ ਚੁੱਕੇ ਹੋ, ਅਤੇ ਇਹ ਸੰਦੇਸ਼ ਹੋ ਸਕਦਾ ਕਿ ਨਗਰ ਕੀਰਤਨ ਦੇ ਪਲੈਟਫਾਰਮ ਤੋਂ ਵੀ ਸਾਡੇ ਇੱਥੇ ਅੰਟਾਰੀਓ ਗੁਰਦੁਆਰਾ ਕਮੇਟੀ, ਅੰਟਾਰੀਓ ਸੈਕਸ਼ਨ ਗੁਰਦੁਆਰਾ ਕੌਂਸਲ, ਉਹਨਾਂ ਵੱਲੋਂ ਵੀ ਇਸ ਆਪਣੇ ਜਿਹੜੇ ਪ੍ਰੈਸ ਰਿਲੀਜ਼ ਕੀਤੀ ਜਾਂਦੀ ਹੈ ਉਹਦੇ 'ਚ ਵੀ ਇਹ ਮੰਗ ਆ ਜਿਹੜੀ ਰੱਖੀ ਜਾ ਸਕਦੀ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅੱਗੇ ਕਿ ਆਹ ਕੰਮ ਵੀ ਤੁਸੀਂ ਭਾਈ ਕਰੋ। ਅਤੇ ਤੁਸੀਂ ਬਾਕੀ 5 ਮਿੰਟ ਦੇ ਵਿੱਚ ਇੱਥੋਂ ਦਾ ਜਿਹੜਾ ਸੈਂਪਲ ਲੈ ਲਿਆ ਕਿ ਇੱਥੋਂ ਦੇ ਲੋਕ ਕੀ ਸੋਚਦੇ ਨੇ ਇਸ ਮੁੱਦੇ ਦੇ ਬਾਰੇ 'ਚ, ਆਉਂਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਠੀਕ ਹੈ, ਬਿਲਕੁਲ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਮੰਗ ਹੁਣ ਵੀ ਨਹੀਂ ਹੈਗੀ, ਇਹ ਤਾਂ ਗੱਲ ਵੱਖਰੀ ਸੀ ਕਿ ਸਾਡੀ ਸੁਣੀ ਨਹੀਂ ਗਈ, ਉਦੋਂ ਸਰਕਾਰ ਵੀ ਉਧਰਲੀ ਸੀਗੀ ਤੇ ਉਦੋਂ ਸੁਣੀ ਨਹੀਂ ਗਈ। ਚਲੋ ਹੁਣ ਕਿਸੇ ਵੀ ਢੰਗ ਤਰੀਕੇ ਦੇ ਨਾਲ ਸਹੀ ਮੌਕਾ ਆਇਆ ਔਰ ਚੰਗੀ ਗੱਲ ਹੈ, ਜਿਹਦਾ ਪ੍ਰਸਾਰਣ SGPC ਆਪਣੇ ਪਲੈਟਫਾਰਮ ਤੋਂ ਵੀ ਕਰਦੀ ਆ, ਘੱਟੋ ਘੱਟ ਕਿਸੇ ਨੂੰ ਇਤਰਾਜ਼ ਤਾਂ ਨਹੀਂ ਹੋਊਗਾ। ਜੇ ਕੋਈ ਕਿਸੇ ਹੋਰ ਨੂੰ ਵੀ ਨਹੀਂ ਦਿੱਤਾ ਜਾਂਦਾ ਤਾਂ ਕੋਈ ਇਤਰਾਜ਼ ਨਹੀਂ ਹੋਣਾ ਕਿਸੇ ਨੂੰ। ਠੀਕ ਹੈ, ਜੋ ਵੀ ਹੈ ਠੀਕ ਹੈ, ਗੁਰਬਾਣੀ ਸਭ ਦੇ ਕੰਨਾਂ 'ਚ ਪੈਣੀ ਚਾਹੀਦੀ ਹੈ। ਔਰ ਅੰਤ ਤੇ ਮੇਰੇ ਵੱਲੋਂ ਸਟੂਡੀਓ 'ਚ ਪਹੁੰਚੇ ਸਾਰੇ ਮਹਿਮਾਨਾਂ ਨੂੰ ਸਤਿ ਸ੍ਰੀ ਅਕਾਲ ਜੀ।
ਧੰਨਵਾਦ। ਸੋ ਸਾਜਦੀਪ ਆਉਂਦੇ ਨੇ, ਤੁਸੀਂ ਕੋਈ ਜ਼ਰੂਰ ਰਣਜੀਤ ਬਾਵਾ ਦਾ ਕੋਈ ਗੀਤ ਕੱਢਿਆ ਹੋਣਾ?
ਬਿਲਕੁਲ ਜੀ।
ਸੋ ਓਕੇ, ਪਹਿਲਾਂ ਉਹਦੇ ਬੋਲ ਸੁਣਾਓ 19 ਦੇਰ ਤੱਕ, ਫਿਰ ਆਪਾਂ ਸੁਰ ਮਿਲਾਉਂਦੇ ਹਾਂ ਸਾਰਿਆਂ ਦੇ ਨਾਲ ਤੇ ਫਿਰ ਆਪਣਾ ਅਗਲਾ ਪ੍ਰੋਗਰਾਮ ਸ਼ੁਰੂ ਕਰਦੇ।
ਤੂੰ ਪੁੱਛਦੀ ਮੈਂ ਤੈਨੂੰ ਕਿਹੜੀ ਗੱਲਾਂ ਚੁਣਿਆ, ਮੈਂ ਤੈਨੂੰ ਵੇਖ ਕੇ ਹੀ ਪਿੰਡ ਦੱਸਦਾ, ਤੇਰੇ ਤੋਂ ਪਹਿਲਾਂ ਇਹੋ ਜਿਹੀ ਨਾ ਕੋਈ ਟੱਕਰੀ, ਮੈਂ ਜਿਹਨੂੰ ਵੇਖ ਰਹਾ ਵਿੱਚ ਗੱਡੀ ਡੱਕਲਾ ਨੀ, ਜਿਹੜੇ ਪਿੰਡ ਵੱਸਦੇ ਸਿਆਣੇ ਗੋਰੀਏ ਉਹ ਤਾਂ ਕੁੜੇ ਸੱਥ ਤੋਂ ਪਛਾਣੀ ਜਾਂਦੀ ਆ, ਪਹਿਲੀ ਕੁੜੇ ਅੱਖ ਤੋਂ ਪਛਾਣੇ ਜਾਂਦੀ ਆ, ਮੱਥੇ ਵਾਲੇ ਪੱਟ ਤੋਂ ਪਛਾਣੇ ਜਾਂਦੀ ਆ, ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ, ਕਬੱਡੀ ਵਾਲੇ ਪੱਟ ਤੋਂ ਪਛਾਣੇ ਜਾਂਦੇ ਆ, ਪਹਿਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ। ਫੇਸ ਟਾਈਮ ਤੋਂ ਨੀ ਫੁਕਰੇ ਦਾ ਪਤਾ ਲੱਗਦਾ ਜੋਇਨ ਕੋਲ ਆ ਕੇ ਫਿਰ ਰਾਤ ਵਿੱਚ ਵੀ ਮਾੜੇ ਬੰਦੇ ਦਾ ਜੇ ਹੱਥ ਵੱਡਾ ਵੱਜ ਜੇ ਦਿਸ ਪੈਂਦਾ ਉਹਦੀ ਗੱਲ ਬਾਤ ਵਿੱਚ ਵੀ ਲਿਪਸਟਿਕ ਦੱਸ ਦਿੰਦੀ ਸੋਚਦੀ ਨੀ ਦੀ ਉਹ ਜੱਟ ਬੰਦੇ ਹੱਥ ਤੋਂ ਪਛਾਣੇ ਜਾਂਦੇ ਆ ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੀ ਆ ਮੱਥੇ ਵਾਲੇ ਵੱਟ ਤੋਂ ਪਛਾਣੇ ਜਾਂਦੀ ਆ ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ ਕਬੱਡੀ ਵਾਲੇ ਪੱਤ ਤੋਂ ਪਛਾਣੇ ਜਾਂਦੇ ਆ
ਦਸ ਵਜੇ ਤੱਕ ਦੋ ਘੰਟੇ ਦਾ ਸਾਡਾ ਪ੍ਰੋਗਰਾਮ ਹੁੰਦਾ ਹੈ ਔਰ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਟੀਮ ਫੋਰ ਐਂਟਰਟੇਨਮੈਂਟ ਵੱਲੋਂ ਰਣਜੀਤ ਬਾਵਾ ਜੀ ਦਾ ਸ਼ੋਅ ਆ ਜਿਹੜਾ ਉਹ ਕੱਲ੍ਹ ਨੂੰ ਪੇਸ਼ ਕੀਤਾ ਜਾ ਰਿਹਾ ਪਾਵਰੇਟ ਸੈਂਟਰ ਦੇ ਵਿੱਚ ਜਿਸ ਨੂੰ CAA ਸੈਂਟਰ ਵੀ ਇਸ ਸਮੇਂ ਕਿਹਾ ਜਾਂਦਾ ਔਰ ਸੋਢੀ ਨਾਗਰਾ ਜੀ ਮਿਜ ਗਾਖਲ ਜੀ ਅਤੇ ਰਣਜੀਤ ਬਾਵਾ ਜੀ ਵੀ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਬਾਵਾ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਜਗਦੀਸ਼ ਭਾਜੀ ਬਹੁਤ ਬਹੁਤ ਥੈਂਕ ਯੂ ਐਂਡ ਸਾਰੇ ਸੁਣ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਔਰ ਸੋਢੀ ਸਾਹਿਬ ਮੈਂ ਤੁਹਾਤੋਂ ਪਹਿਲਾਂ ਸ਼ੋਅ ਬਾਰੇ ਜਾਣਨਾ ਚਾਹਾਂਗਾ ਟਾਈਮ ਸਮਾਂ ਮੈਂ ਥੋੜ੍ਹਾ ਜਿਹਾ ਦੱਸਿਆ ਇਹਦਾ ਡਿਟੇਲ ਦਿਓ ਥੋੜ੍ਹਾ ਜਿਹਾ ਕਿ ਕੱਲ੍ਹ ਨੂੰ ਕਿੰਨੇ ਵਜੇ ਸ਼ੋਅ ਸ਼ੁਰੂ ਹੋਣਾ ਟਿਕਟਾਂ ਕਿਵੇਂ ਲਈਆਂ ਜਾ ਸਕਦੀਆਂ ਕਿਹੜੀਆਂ ਕਿਹੜੀਆਂ ਟਿਕਟਾਂ ਬਚੀਆਂ ਨੇ ਕੁਝ ਬਚੀਆਂ ਕੁਝ ਨਹੀਂ ਵੀ ਬਚੀਆਂ ਅਤੇ ਇਹਦੇ ਬਾਰੇ 'ਚ
ਸਭ ਤੋਂ ਪਹਿਲਾਂ ਖਬਰਸਾਰ ਦੇ ਜਿੰਨੇ ਵੀ ਸਰੋਤੇ ਜਗਦੀਸ਼ ਜੀ ਤੁਹਾਨੂੰ ਸਾਜਨ ਉਹਨਾਂ ਨੂੰ ਸਾਰਿਆਂ ਨੂੰ ਸੋਢੀ ਨਗਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਆਪਾਂ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਚਾਹੇ ਆਪਾਂ ਰੇਡੀਓ ਟੈਲੀਵਿਜ਼ਨ ਦੀ ਗੱਲ ਕਰੀਏ ਸੋਸ਼ਲ ਮੀਡੀਆ 'ਤੇ ਆਪਾਂ ਜਿਹੜੀ ਆ ਐਡ ਕਰ ਰਹੇ ਹਾਂ ਪੰਜਾਬ ਬੋਲਦਾ ਰਣਜੀਤ ਬਾਵਾ ਉਹਨਾਂ ਦਾ ਸ਼ੋਅ ਆ ਜਿੱਥੇ ਕਿਸਾਨੀ ਸੰਘਰਸ਼ ਦੇ ਵਿੱਚ ਬਾਈ ਦਾ ਗਾਇਕੀ ਨੂੰ ਲੈ ਕੇ ਮੈਂ ਗੱਲ ਕਰਾਂ ਵੈਸੇ ਵੀ ਬਹੁਤ ਵੱਡਾ ਯੋਗਦਾਨ ਹੈ ਇਹ ਕੁਝ ਕੁ ਹੀ ਕਲਾਕਾਰਾਂ ਦੇ ਹਿੱਸੇ ਆਇਆ ਅਤੇ ਖਾਸ ਤੌਰ 'ਤੇ ਜਿਹੜਾ ਟੀਮ ਫੋਰ ਐਂਟਰਟੇਨਮੈਂਟ ਦੇ ਆਪਣੇ ਹਿੱਸੇ ਐਕਤੀ ਇਹ ਸ਼ੋਅ ਆਇਆ ਜਿੱਥੇ ਸਾਨੂੰ ਮਾਣਿਆ ਤੁਹਾਨੂੰ ਮਾਣਿਆ ਸਾਰੇ ਭਾਈਚਾਰੇ ਨੂੰ ਔਰ ਮੈਂ ਜਿਨ੍ਹਾਂ ਨੇ ਤਾਂ ਟਿਕਟਾਂ ਲੈ ਲਈਆਂ ਜਿੱਥੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਅਤੇ ਉਹਨਾਂ ਨੂੰ ਗੁਜ਼ਾਰਿਸ਼ ਵੀ ਕਰਦੇ ਹਾਂ ਕਿ ਆਪਾਂ ਜਿਹੜਾ ਇਹੋ ਸ਼ੋਅ ਆ ਕੁਝ ਕੁ ਘੰਟੇ ਬਾਕੀ ਆ ਟਿਕਟਾਂ ਆਪੋ ਆਪਣੀਆਂ ਤੁਸੀਂ ਰਾਖਵੀਆਂ ਕਰ ਲਓ ticketmaster.ca ਦੇ ਉੱਪਰ ਜਾ ਕੇ ਵਿਜ਼ਿਟ ਕਰੋ ਜਿਹੜੀਆਂ ਟਿਕਟਾਂ ਬੈਗੀਆਂ ਉਹ ਵੀ ਪਤਾ ਜਿਹੜੀਆਂ ਰਹਿੰਦੀਆਂ ਉਹ ਤੁਸੀਂ ਜਿਹੜੀ ਵੀ ਤੁਹਾਡੇ ਬਜਟ ਮੁਤਾਬਕ ਆ ਉਹ ਟਿਕਟਾਂ ਤੁਸੀਂ ਬਾਏ ਕਰ ਲਓ ਜਿੱਥੇ ਸ਼ੋਅ ਵਧੀਆ ਹੋਵੇਗਾ ਜਗਦੀਸ਼ ਜੀ 6:30 ਡੋਰਾਂ ਆਪਾਂ ਓਪਨ ਕਰ ਦੇਣੀਆਂ 7:30 ਪੂਰੀ ਆਪਣੀ ਟਰਾਈ ਆ 7:30 ਦੇ ਕਰੀਬ ਸ਼ੋਅ ਜਿਹੜਾ ਜੀ ਆਪਾਂ ਉਹ ਸਟਾਰਟ ਕਰਨਾ ਟਿਕਟਾਂ ਦੇ ਵਿੱਚ ਤੁਹਾਨੂੰ ਕੋਈ ਵੀ ਲੱਗਦਾ ਆਨਲਾਈਨ ਦੇ ਵਿੱਚ ਕੋਈ ਵੀ ਬਾਹਲਾ ਨਹੀਂ ਐਕਸਪੀਰੀਅੰਸ ਪਹਿਲਾਂ ਤਾਂ ਤੁਸੀਂ ਸਾਡੇ ਹੈੱਡ ਆਫਿਸ ਦੇ ਵਿੱਚ ਟੀਮ ਫੋਰ ਐਂਟਰਟੇਨਮੈਂਟ ਦਾ ਜਿਹੜਾ ਆਪਣਾ ਹੈੱਡ ਆਫਿਸ ਆ ਫਰੈਂਡਜ਼ ਵੀਡੀਓ ਪ੍ਰੋਡਕਸ਼ਨ 905-793-1234 'ਤੇ ਵੀ ਕਾਲ ਕਰ ਸਕਦੇ ਹੋ ਜੀ
ਸੋ 905-793-1234 ਇਹਨਾਂ ਦਾ ਨੰਬਰ ਹੈ ਇਸ ਨੰਬਰ 'ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਪਰ ਟਿਕਟ ਤੁਹਾਨੂੰ ਮਿਲਣੀ ਹੈ ticketmaster.ca ਦੇ ਉੱਤੇ ਜਾ ਕੇ ਔਰ ਉਹ ਤੁਸੀਂ ਤੁਹਾਨੂੰ ਈਮੇਲ ਆ ਜਾਣੀ ਹੈ ਟਿਕਟ ਅਤੇ ਜਦੋਂ ਤੁਸੀਂ ਜਾਣਾ ਹੈ ਉੱਥੇ ਅਤੇ ਉਹ ਤੁਹਾਡੀ ਈਮੇਲ ਸਕੈਨ ਹੋਣੀ ਹੈ ਅਤੇ ਉਸ ਹਿਸਾਬ ਦੇ ਨਾਲ ਤੁਹਾਨੂੰ ਅੰਦਰ ਐਂਟਰੀ ਹੈ ਜਿਹੜੀ ਦਿੱਤੀ ਜਾਵੇਗੀ ਐਗਜੈਕਟ ਕਿੰਨੇ ਵਜੇ ਸ਼ੋਅ ਸ਼ੁਰੂ ਹੋਵੇਗਾ
ਆਪਾਂ 7:30 ਪੂਰੀ ਟਰਾਈ ਆ ਸਾਡੀ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੁੰਦੀ ਜਗਦੀਸ਼ ਜੀ ਕੋਈ ਵੀ ਪ੍ਰਮੋਟਰ ਹੈ ਆਪਾਂ ਨੂੰ ਹੁੰਦਾ ਵੀ ਜਿਹੜਾ ਸਮਾਂ ਦਿੱਤਾ ਸਮੇਂ ਮੁਤਾਬਕ ਸਟਾਰਟ ਕਰਨਾ ਪਰ ਇਹ ਸਾਰੇ ਦਾ ਸਾਰਾ ਸਿਰਾ ਜਿਹੜਾ ਸਾਡੀ ਜਿਹੜੀ ਆਡੀਅੰਸ ਆ ਦਰਸ਼ਕ ਆ ਉਹਨਾਂ ਦੇ ਸਿਰ ਆ ਸਮੇਂ ਸਿਰ ਆਪਾਂ ਆਈਏ ਅਤੇ ਸਮੇਂ ਸਿਰ ਜਿਹੜਾ ਸ਼ੋਅ ਸਟਾਰਟ ਕਰੀਏ
ਜੀ ਸੋ ਸਮੇਂ ਸਿਰ ਇਹਨਾਂ ਦਾ ਇਹ ਹਮੇਸ਼ਾ ਰਿਕਾਰਡ ਰਿਹਾ ਕੋਸ਼ਿਸ਼ ਰਹਿੰਦੀ ਹੈ ਇਹਨਾਂ ਦੀ ਪੂਰੀ ਕਿ ਸਮੇਂ ਸਿਰ ਸ਼ੋਅ ਆ ਸਟਾਰਟ ਕੀਤਾ ਜਾਵੇ ਬਾਕੀ ਸਾਊਂਡ ਪੱਖੋਂ ਤਾਂ ਸੋਢੀ ਸਾਹਿਬ ਉਹਨਾਂ ਦਾ ਪੂਰਾ ਤਜਰਬਾ ਇਸ ਸਮੇਂ ਔਰ ਇੰਨੇ ਸ਼ੋਅ ਕਰਵਾ ਚੁੱਕੇ ਨੇ ਇਹ ਕਿ ਸਾਊਂਡ ਦੀ ਕਿਸੇ ਪਾਸੇ ਕੋਈ ਕਿੱਲਤ ਹੈ ਜਿਹੜੀ ਉਹ ਨਹੀਂ ਆਉਣ ਦਿੰਦੇਗੇ ਅਤੇ ਬਾਕੀ ਪੂਰਾ ਪ੍ਰਬੰਧ ਵਧੀਆ ਹੁੰਦਾ ਟੀਮ ਫੋਰ ਐਂਟਰਟੇਨਮੈਂਟ ਇਸ ਸਮੇਂ ਚੜ੍ਹਾਈਆਂ ਜਾਂ ਪੂਰੀ
ਤੁਹਾਡੇ ਨਾਲ ਹੀ ਹੈ ਜੀ
ਆਲਰਾਈਟ ਸੋ ਆਓ ਫਿਰ ਆਪਾਂ ਰਣਜੀਤ ਬਾਵਾ ਜੀ ਦੇ ਨਾਲ ਗੱਲਬਾਤ ਕਰੀਏ 416-620-1788 ਸਟੂਡੀਓ ਦਾ ਨੰਬਰ ਹੈ ਤੁਸੀਂ ਕੋਈ ਗੱਲਬਾਤ ਕਰਨੀ ਹੈ ਔਰ ਬਾਵਾ ਜੀ ਨੂੰ ਜੀ ਆਇਆਂ ਆਖਣਾ ਹੈ ਸਾਡੀ ਇਸ ਧਰਤੀ ਦੇ ਉੱਤੇ ਤਾਂ ਜ਼ਰੂਰ ਤੁਸੀਂ ਮੋਸਟ ਵੈਲਕਮ ਹੋਵੋਗੇ ਬਾਵਾ ਜੀ ਬੋਲ ਮਿੱਟੀ ਦੇ ਬਾਵਿਆ ਮਿੱਟੀ ਦਾ ਬਾਵਾ ਅਤੇ ਅੱਜ ਗੱਲ ਕਰਦਾ ਪੰਜਾਬ ਬੋਲਦਾ
ਜੀ
ਕੀ ਬੋਲਦਾ ਪੰਜਾਬ
ਪੰਜਾਬ ਬਹੁਤ ਕੁਛ ਬੋਲਦਾ ਜੀ ਚੜ੍ਹਦੀ ਕਲਾ ਪੰਜਾਬ ਦੀ ਹਮੇਸ਼ਾ ਮੰਗੀ ਆ, ਹਮੇਸ਼ਾ ਚਾਹੀ ਆ, ਸਾਰਿਆਂ ਨੇ ਚਾਹੀ, ਸਾਰੇ ਪੰਜਾਬੀ ਚਾਹੁੰਦੇ ਆ ਕਿ ਪੰਜਾਬ ਚੜ੍ਹਦੀ ਕਲਾ ਚ ਰਹੇ ਔਰ ਪੰਜਾਬ ਵਸਦਾ ਵਸਦਾ ਰਹੇ, ਭਾਵੇਂ ਉਹ ਦੂਰ ਬੈਠੇ ਤੁਸੀਂ ਲੋਕ, ਭਾਵੇਂ ਅਸੀਂ ਉੱਥੇ ਬੈਠੇ ਹਾਂ। ਸੋ ਹਮੇਸ਼ਾ ਮੈਨੂੰ ਲੱਗਦਾ ਕਿ ਜਦੋਂ ਕੋਈ ਪੰਜਾਬ 'ਤੇ ਕੋਈ ਵਿਵਸਥਾ ਬਣਦੀ ਆ ਤਾਂ ਸਾਡੇ ਸਾਰਿਆਂ ਦਾ ਹੀ ਫਰਜ਼ ਬਣਦਾ ਕਿ ਅਸੀਂ ਉਹਦੇ ਨਾਲ ਖੜੀਏ। ਅਤੇ ਹੁਣ ਪੰਜਾਬ ਜਿਹੜਾ ਆ, ਕਿਉਂਕਿ ਪਿਛਲਾ ਜਿਹੜਾ ਸਾਲ ਡੇਢ ਸਾਲ ਜਿਹੜਾ ਮੋਰਚੇ ਦਾ ਸੰਘਰਸ਼ ਦਾ, ਮੈਨੂੰ ਲੱਗਦਾ ਕਿ ਬਹੁਤ ਸਾਰੇ ਸਾਡੇ ਵੀਰ ਦੁਨੀਆ ਤੋਂ ਚਲੇ ਗਏ ਉਸ ਸੰਘਰਸ਼ ਦੇ ਦੌਰਾਨ, ਜਾਨਾਂ ਵੀ ਗਈਆਂ ਬਹੁਤ ਸਾਰੇ ਲੋਕਾਂ ਦਾ। ਮੈਨੂੰ ਲੱਗਦਾ ਕਿ ਜਿੱਥੇ ਕਿਤੇ ਵੀ ਪੰਜਾਬੀ ਬੈਠੇ ਆ ਸਭ ਦਾ ਹੀ ਸਾਥ ਸੀਗਾ, ਕੋਈ ਐਸਾ ਕੋਈ ਐਸੀ ਆਵਾਜ਼ ਨਹੀਂ ਕਿ ਜਿਹੜੀ ਉਸ ਸਮੇਂ ਨਹੀਂ ਬੋਲੀ, ਭਾਵੇਂ ਉਹ ਸੋਸ਼ਲ ਮੀਡੀਆ ਥਰੂ, ਭਾਵੇਂ ਲੋਕ ਉੱਥੇ ਪਹੁੰਚੇ ਅਤੇ ਭਾਵੇਂ ਆਪਣੇ ਜਿਸ ਕਿਸੇ ਤਰੀਕੇ ਵੀ ਲੋਕਾਂ ਨੇ ਸਮਰਥਨ ਕੀਤਾ। ਸੋ ਉਹ ਮੈਨੂੰ ਲੱਗਦਾ ਕਿ ਪੰਜਾਬ ਜਿਸ ਗਿਣਤੀ ਦੇ ਵਿੱਚ ਬੋਲਿਆ, ਸ਼ਾਇਦ ਕਦੇ ਇਹੋ ਜਿਹਾ ਮੌਕਾ ਮਿਲੇ ਇਹੋ ਜਿਹਾ ਇਤਿਹਾਸ ਬਣਨ ਦਾ। ਸੋ ਇੱਕ ਇਤਿਹਾਸ ਬਣਿਆ, ਸਾਡੀ ਜਿੱਤ ਸਾਡੇ ਲੋਕਾਂ ਦੀ, ਸਾਡੇ ਸਬਰ ਦੀ, ਸਾਡੇ ਸਿਦਕ ਦੀ ਜਿਹੜੀ ਜਿੱਤ ਹੋਈ। ਸੋ ਉਹ ਸਾਰਾ ਕੁਛ ਬੋਲੂਗਾ, ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ।
ਸੋ ਕੁਝ ਗਿਣਤੀ ਦੇ ਕਲਾਕਾਰ ਸੀਗੇ ਜਿਨ੍ਹਾਂ ਨੇ ਇਸ ਮੁਹਿੰਮ ਦੇ ਵਿੱਚ ਆਪਣਾ ਡਟ ਕੇ ਯੋਗਦਾਨ ਪਾਇਆ ਅਤੇ ਇਹ ਸਾਬਤ ਕਰ ਦਿੱਤਾ ਕਿ ਜਿਸ ਪਾਸੇ ਗਾਇਕ ਗੱਲ ਕਰਦੇ ਨੇ ਲੋਕ ਉਸ ਪਾਸੇ ਤੁਰਦੇ ਨੇ ਔਰ ਗਾਇਕਾਂ ਨੂੰ ਲੋਕ ਸੁਣਦੇ ਨੇ। ਸੋ ਇਹ ਜੇ ਅਸੀਂ ਪਹਿਲਾਂ ਗੱਲਾਂ ਕਰਦੇ ਸੀਗੇ ਕਿ ਜੱਟਵਾਦ ਨੂੰ ਪ੍ਰਮੋਟ ਕਰਨ ਦੇ ਲਈ, ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਲਈ, ਨਸ਼ਿਆਂ ਦੀ ਗੱਲ ਕਰਨ ਦੇ ਲਈ, ਗੈਂਗਸਟਰਾਂ ਦੀ ਗੱਲ ਕਰਨ ਦੇ ਲਈ ਗਾਇਕ ਮਸ਼ਹੂਰ ਸੀਗੇ ਅਤੇ ਇੱਕਦਮ ਜਦੋਂ ਇਹ ਮੂਵਮੈਂਟ ਆਈ ਤਾਂ ਉਦੋਂ ਜੋ ਗਾਇਕਾਂ ਨੇ ਇਸ ਦੇ ਵਿੱਚ ਆਪਣਾ ਕੰਟਰੀਬਿਊਟ ਕੀਤਾ ਔਰ ਉਸ ਦੇ ਮਗਰ ਲੋਕ ਲੱਗੇ ਨੇ ਔਰ ਲੋਕਾਂ ਨੇ ਗਾਇਕਾਂ ਦੀ ਸ਼ਲਾਘਾ ਵੀ ਕੀਤੀ ਹੈ। ਜਿਹੜੇ ਗਾਇਕ ਇਹ ਕਹਿੰਦੇ ਸੀਗੇ ਕਿ ਜਦ ਤੱਕ ਅਸੀਂ ਆਪਣੇ ਗਾਣੇ ਦੇ ਵਿੱਚ ਵਾਇਲੈਂਸ ਨਹੀਂ ਲੈ ਕੇ ਆਉਂਦੇਗੇ ਉਦੋਂ ਤੱਕ ਸਾਨੂੰ ਲੋਕ ਸੁਣਦੇ ਨਹੀਂ, ਉਦੋਂ ਤੱਕ ਲੋਕ ਸਾਡੇ ਵਿਊ ਨਹੀਂ ਹੁੰਦੇਗੇ। ਪਰ ਤੁਸੀਂ ਇਹ ਸਾਬਤ ਕਰ ਦਿੱਤਾ, ਤੁਸੀਂ ਉਹਨਾਂ ਚੰਦ ਕਲਾਕਾਰਾਂ 'ਚੋਂ ਹਾਂ ਜਿਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਜੇ ਅਸੀਂ ਇਸ ਤਰ੍ਹਾਂ ਦੀ ਵੀ ਗਾਇਕੀ ਗਾਉਂਦੇ ਹਾਂ ਤਾਂ ਵੀ ਸਾਨੂੰ ਵਿਊ ਮਿਲਦੇ ਨੇ, ਤਾਂ ਵੀ ਲੋਕਾਂ ਦਾ ਸਾਨੂੰ ਪਿਆਰ ਮਿਲਦਾ, ਸਤਿਕਾਰ ਮਿਲਦਾ ਔਰ ਸਾਡੇ ਨਾਲ ਸਾਨੂੰ ਸੁਣਦੇ ਨੇ। ਸੋ ਇਹ ਸਾਰੇ ਕਾਸੇ ਨੂੰ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਸ ਜਿਹੜੇ ਸਾਡਾ ਗਾਇਕ ਕਲਾਕਾਰ ਨੇ, ਜਿਹੜੇ ਕਲਾਕਾਰਾਂ ਦਾ ਭਾਈਚਾਰਾ ਹੈ, ਇਸ ਚੀਜ਼ ਨੂੰ ਮਹਿਸੂਸ ਕਰਦਾ ਹੈ ਕਿ ਜੋ ਕੁਛ ਹੋਇਆ ਉਸ ਤਰ੍ਹਾਂ ਜੇ ਅਸੀਂ ਕਰਦੇ ਰਹੀਏ ਤਾਂ ਇੱਕ ਚੰਗਾ ਮੈਸੇਜ ਆਵੇਗਾ?
ਨਹੀਂ, ਬਿਲਕੁਲ ਸਹੀ ਗੱਲ ਹੈ ਜੀ। ਦੇਖੋ, ਸੁਣਨਾ ਅਤੇ ਦੇਖਣਾ ਦੋ ਅਲੱਗ ਅਲੱਗ ਚੀਜ਼ਾਂ ਆ। ਕਈ ਵਾਰੀ ਸੁਣਿਆ ਸਾਰਿਆਂ ਨੂੰ ਜਾਂਦਾ ਹੁੰਦਾ, ਕਈ ਵਾਰੀ ਆਪਾਂ ਅਣਸੁਣਿਆ ਵੀ ਸੁਣਿਆ ਸੁਣ ਲੈਂਦੇ ਹਾਂ, ਪਰ ਦੇਖਣ ਵੇਲੇ ਆਪਾਂ ਉਹ ਚੀਜ਼ ਦੀ ਪਰਖ ਕਰਦੇ ਹਾਂ ਕਿ ਬੰਦਾ ਦੇਖਣ ਵਾਲਾ ਜਾਂ ਨਹੀਂ। ਲੱਗਦਾ ਉੱਥੇ ਆਪਾਂ ਲੋਕ ਕਿਸੇ ਬੰਦੇ ਨੂੰ ਪੁਆਇੰਟ ਦਿੰਦੇ ਹਾਂ। ਸੋ ਪੰਜਾਬੀਆਂ ਦੀ ਤਾਂ ਇਹ ਸ਼ੁਰੂ ਤੋਂ ਹੀ ਆਦਤ ਰਹੀ ਆ ਕਿ ਆਪਾਂ ਅੱਜ ਦੀ ਡੇਟ 'ਚ ਵੀ ਇਹ ਕਹਿ ਦਿੰਦੇ ਹਾਂ ਕਿ ਬੰਦਾ ਘਰ ਵਾੜਨ ਵਾਲਾ ਨਹੀਂ ਜਾਂ ਬੰਦਾ ਕੋਲ ਬਿਠਾਉਣ ਵਾਲਾ ਨਹੀਂ। ਸੋ ਉਸੇ ਤਰ੍ਹਾਂ ਹੀ ਗਾਇਕੀ ਨੂੰ ਲਿਆ ਜਾਂਦਾ, ਗਾਇਕੀ ਨੂੰ ਕਲਾਕਾਰ ਨੂੰ ਜਦੋਂ ਪੰਜਾਬ ਦੇ ਵਿੱਚ ਵੀ ਅੱਜ ਦੀ ਡੇਟ 'ਚ ਬੁੱਕ ਕੀਤਾ ਜਾਂਦਾ ਤਾਂ ਸਭ ਤੋਂ ਪਹਿਲਾਂ ਇੱਕ ਵੱਡਿਆਂ ਦੀ ਸਲਾਹ ਲਈ ਜਾਂਦੀ, ਪਰਿਵਾਰ ਦੀ ਸਲਾਹ ਲਈ ਜਾਂਦੀ, ਬਜ਼ੁਰਗਾਂ ਦੀ ਸਲਾਹ ਲਈ ਜਾਂਦੀ। ਸੋ ਪਹਿਲੀ ਗੱਲ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਲਾਕਾਰ ਦੇ ਕਿਹੜੇ ਚਾਰ ਗੀਤ ਆ, ਸਾਡੇ ਮਾਂ ਬਾਪ ਨੂੰ, ਸਾਡੇ ਬਾਬਿਆਂ ਦਾਦਿਆਂ ਨੂੰ ਪਤਾ ਹੋਣਾ ਚਾਹੀਦਾ। ਸੋ ਫਿਰ ਕਲਾਕਾਰ ਮੈਨੂੰ ਲੱਗਦਾ ਕਿ ਘਰਾਂ ਤੱਕ ਪਹੁੰਚਦਾ ਆ। ਔਰ ਦੇਖੋ, ਆਪਣੇ ਆਪਣੇ ਸਭ ਦਾ ਇੱਕ ਤਰੀਕਾ ਹੁੰਦਾ ਜਿਹਨੂੰ ਜੋ ਸੌਖਾ ਲੱਗਦਾ। ਕਈ ਤਾਂ ਹੁਣ ਗਾਉਣਾ, ਦੇਖੋ ਅੱਜ ਦੀ ਡੇਟ 'ਚ ਕੋਈ ਔਖਾ ਕੰਮ ਨਹੀਂ, ਸਾਰੇ ਟਰਾਈ ਕਰ ਰਹੇ ਆ ਔਰ ਸਾਰੇ ਗਾ ਵੀ ਲੈਂਦੇ ਆ। ਪਰ ਜਿਹੜੇ ਸਾਰੇ ਗਾ ਲੈਂਦੇ ਆ ਉਹ ਜਦੋਂ ਗਾਉਣ ਦਾ ਵੇਲਾ ਆਉਂਦਾ ਉਦੋਂ ਗਾਇਆ ਨਹੀਂ ਜਾਂਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਉਹ ਗਾਣੇ ਵਾਇਲੈਂਸ ਵਾਲੇ ਆ ਜਾਂ ਦੂਜੇ ਹਥਿਆਰਾਂ ਵਾਲੇ ਗਾਣੇ ਆ, ਉਹ ਮੈਨੂੰ ਲੱਗਦਾ ਕਿ ਸਿਰਫ ਯੂਟਿਊਬ ਤੱਕ ਹੀ ਸੀਮਤ ਰਹਿ ਜਾਂਦੇ ਆ। ਹੋਰ ਬਹੁਤੇ ਕਲਾਕਾਰਾਂ ਨੂੰ ਪਤਾ ਵੀ ਹੁੰਦਾ, ਬਹੁਤ ਸਾਰੇ ਕਈ ਵਾਰ ਮਿਲਦੇ ਵੀ ਆ ਕਿ ਭਾਜੀ ਇੰਨੇ ਪੈਸੇ ਖਰਾਬ ਹੋ ਗਏ ਉਹਨੇ। ਮੈਂ ਕਿਹਾ ਵੀ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਕਲਾਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰਾ ਗਾਣਾ ਵਿਕਦਾ ਕੀ ਆ। ਜਦੋਂ ਕਲਾਕਾਰ ਨੂੰ ਇਹ ਨੌਲੇਜ, ਇਹ ਸਮਝ ਆ ਗਈ ਕਿ ਮੇਰਾ ਵਿਕਦਾ ਕੀ ਆ, ਜਿੱਦਾਂ ਕਿਸੇ ਦੁਕਾਨਦਾਰ ਨੂੰ ਇਹ ਪਤਾ ਹੁੰਦਾ ਵੀ ਮੇਰਾ ਸੌਦਾ ਸਭ ਤੋਂ ਵੱਧ ਕੀ ਵਿਕਦਾ, ਸੇਮ ਹੀ ਕਲਾਕਾਰੀ ਆ। ਕਲਾਕਾਰ ਨੂੰ ਜੇ ਇਹ ਪਤਾ ਲੱਗ ਗਿਆ ਮੇਰਾ ਵਿਕਦਾ ਕੀ ਆ, ਤੇ ਫਿਰ ਮੈਨੂੰ ਲੱਗਦਾ ਕਿ ਕਲਾਕਾਰ ਸਹੀ ਮਾਇਨੇ ਚ।
ਮੈਂ ਸਹਿਮਤ ਹਾਂ ਤੁਹਾਡੇ ਨਾਲ ਕਿ ਕਈਆਂ ਨੂੰ ਐਂ ਲੱਗਦਾ ਹੁੰਦਾ ਵਕਤੀ ਤੌਰ ਦੇ ਉੱਤੇ ਕੋਈ ਚੀਜ਼ ਬਹੁਤ ਵਿਕਦੀ ਹੈ ਤੇ ਫਿਰ ਇਕਦਮ ਹੀ ਉਹ ਖਤਮ ਹੋ ਜਾਂਦੀ ਹੈ।
ਜੀ, ਉਹ ਜਿਹੜਾ ਵਿਕਣਾ, ਮੇਰਾ ਪੁਆਇੰਟ ਆ ਵੀ ਕਲਾਕਾਰ ਜਦੋਂ ਘਰੋਂ ਨਿਕਲਦਾ ਆ ਗਾਉਣ, ਉਹਨੂੰ ਮੈਂ ਵਿਕਣਾ ਮੰਨਦਾ ਕਿ ਜਿਹੜਾ ਕਲਾਕਾਰ ਸ਼ੋਅ ਲਾਉਂਦਾ। ਮੇਰਾ ਪੁਆਇੰਟ ਹੈ ਕਿ ਜਿਸ ਕਲਾਕਾਰ ਨੂੰ ਲੋਕ ਬੁਲਾ ਕੇ ਪੈਸੇ ਦੇਣ ਉਹਨੂੰ ਮੈਂ ਵਿਕਣਾ ਮੰਨਦਾ, ਮੈਂ ਗਾਣੇ ਨੂੰ, ਗਾਣੇ ਦਾ ਆਉਣਾ ਵਿਕਣਾ ਨਹੀਂ ਮੰਨਦਾ।
ਓਕੇ ਓਕੇ, ਠੀਕ।
ਗਾਣੇ ਦੇ ਵਿਊ ਤਾਂ ਅੱਜ ਦੀ ਡੇਟ 'ਚ ਤੁਸੀਂ ਇਹ ਕਹਿ ਦਿਓ ਵੀ ਆਪਾਂ ਕੈਪਸ਼ਨ ਕੋਈ ਵੀ ਲਿਖ ਕੇ ਵਿਊ ਲੈ ਸਕਦੇ ਹਾਂ, ਪਰ ਕਲਾਕਾਰ ਜਦੋਂ ਘਰੋਂ ਗਾਉਣ ਨਹੀਂ ਨਿਕਲੂਗਾ, ਅਖਾੜੇ 'ਚ 10,000 100-500 ਬੰਦੇ ਅੱਗੇ ਗਾਊਗਾ ਨੀ, ਉਨੀ ਦੇਰ ਮੈਂ ਨਹੀਂ ਸਮਝਦਾ ਵੀ ਉਹ ਕਲਾਕਾਰ।
ਜੀ ਜੀ। ਸੋ ਕੱਲ ਨੂੰ ਉਮੀਦ ਕਰਦੇ ਹਾਂ, ਸੋਢੀ ਸਾਹਿਬ ਥੋੜਾ ਦੱਸੋ ਕਿ ਹੁਣ ਤੱਕ ਕਿੰਨੀਆਂ ਟਿਕਟਾਂ ਵਿਕ ਚੁੱਕੀਆਂ ਨੇ। ਕੱਲ ਨੂੰ ਉਮੀਦ ਹੈ ਕਿ CAA ਜਿਹੜਾ ਸੈਂਟਰ ਹੈ ਪੂਰੀ ਤਰ੍ਹਾਂ ਸੋਲਡ ਆਊਟ ਜਾਵੇਗਾ, ਜਿਸ ਤਰ੍ਹਾਂ ਦੇ ਆਸਾਰ ਪਹਿਲਾਂ ਸ਼ੁਰੂ ਦੇ ਵਿੱਚ ਟਿਕਟਾਂ ਦੀ ਵਿਕਰੀ ਗਈ ਹੈ ਅਤੇ ਹੁਣ ਜਿਵੇਂ ਟਿਕਟਾਂ ਲਗਾਤਾਰ ਤੁਸੀਂ ਦੇਖ ਰਹੇ ਹੋ ticketmaster.ca ਦੇ ਉੱਤੇ ਜਾ ਕੇ ਕਲਰ ਨੇ ਜਿਹੜੇ ਟਿਕਟਾਂ ਦੇ ਚੇਂਜ ਹੋ ਰਹੇ ਨੇ, ਸੋਢੀ ਸਾਹਿਬ ਇੱਕ ਵਾਰੀ ਉਸ ਦੇ ਉੱਤੇ ਤੁਸੀਂ ਨਜ਼ਰ ਮਾਰ ਦਿਓ। ਔਰ ਮੈਂ ਵੀ ਚਾਹਾਂਗਾ ਕਿ ਰਣਜੀਤ ਬਾਬਾ ਵਨ ਆਫ ਮਾਈ ਫੇਵਰੇਟ ਸਿੰਗਰ, ਕਿ ਤੁਸੀਂ ਵੀ ਇਹਨਾਂ ਦੀਆਂ ਟਿਕਟਾਂ ਖਰੀਦਣੀਆਂ ਨੇ ਔਰ ਤੁਸੀਂ ਇਹ ਸ਼ੋਅ ਦੇਖਣਾ ਹੈ ਪਰਿਵਾਰ ਦੇ ਨਾਲ ਦੇਖਣਾ। ਔਰ ਸੁਣਨ ਵਾਲੇ ਗੀਤ ਨੇ ਬਾਈ ਦੇ ਔਰ ਵਧੀਆ ਗਾਇਆ ਇਹਨਾਂ ਨੇ, ਵਧੀਆ ਗੱਲ ਕੀਤੀ ਹੈ ਸਟੇਜ ਦੇ ਉੱਤੇ ਖੜ੍ਹ ਕੇ। ਸੋ ਮੇਰੇ ਵੱਲੋਂ ਵੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਜ਼ਰੂਰ ਕੱਲ੍ਹ ਦੇ ਸ਼ੋਅ ਦੇ ਵਿੱਚ ਸ਼ਾਮਲ ਹੋਣਾ।
ਔਰ ਜਗਦੀਸ਼ ਜੀ, ਜਿਸ ਤਰ੍ਹਾਂ ਆਲਰੇਡੀ ਤੁਸੀਂ ਦੱਸ ਦਿੱਤਾ ticketmaster.ca ਦੇ ਉੱਪਰ ਸਾਡੇ ਸਰੋਤੇ ਹੁਣ ਵੀ ਵਿਜ਼ਿਟ ਕਰਨ, ਕੋਈ ਵੀ ਉਹਦੇ ਵਿੱਚ ਲੁਕੋ ਨਹੀਂ, ਜਿੰਨੀਆਂ ਵੀ ਟਿਕਟਾਂ ਰਹਿੰਦੀਆਂ ਤੁਹਾਨੂੰ ਪਤਾ। ਪਰ ਜਿਹੜਾ ਪਰਸੋਂ ਤੋਂ ਪਿਛਲੇ ਦੋ ਦਿਨਾਂ ਤੋਂ ਜਾਂ ਮੈਂ ਕੱਲ੍ਹ ਦੀ ਗੱਲ ਕਰਾਂ, ਜਿੰਨਾ ਵੱਡਾ ਰਿਸਪੋਂਸ ਮੇਰੇ 'ਚ ਹੈ ਉਹ ਸਾਡਾ ਜਿਹੜਾ ਵੀ ਭਾਈਚਾਰਾ ਕਿਸੇ ਵੀ ਕਿੱਤੇ ਦੇ ਵਿੱਚ ਆ, ਔਰ 10-10 20-20 ਟਿਕਟਾਂ ਜਿਹੜੀਆਂ ਉਹ ਜਾ ਰਹੀਆਂ, ਔਰ ਰਾਤੀ ਵੀ ਅਸੀਂ ਕੋਈ 11 ਤੋਂ ਬਾਅਦ ਦੇ ਵਿੱਚ ਜਿਹੜਾ ਆਫਿਸ ਤੋਂ ਜਿਹੜਾ ਉਹ ਗਏ ਹਾਂ, ਅੱਜ ਵੀ ਇਸੇ ਤਰ੍ਹਾਂ ਸਵੇਰ ਦੇ 5:30 ਦੇ ਫਿਰ ਵੱਖੋ ਵੱਖਰੇ ਪ੍ਰੋਗਰਾਮਾਂ 'ਤੇ ਇੱਥੇ ਹਾਜ਼ਰੀਆਂ ਲਗਵਾ ਰਹੇ ਹਾਂ ਫੋਨ ਦੇ ਜ਼ਰੀਏ ਜਾਂ ਫਿਰ ਜਾ ਕੇ ਵੀ ਆ। ਔਰ ਮੈਂ ਇਹੋ ਹੀ ਕਹਾਂਗਾ, ਜੇ ਆਪਾਂ ਚੰਗੀ ਗਾਇਕੀ ਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ ਤਾਂ ਕੱਲ੍ਹ ਦਾ ਸ਼ੋਅ ਜਿਹੜਾ ਉਹ ਸਾਨੂੰ ਮਿਸ ਨਹੀਂ ਕਰਨਾ ਚਾਹੀਦਾ। ਜੇ ਕੱਲ੍ਹ ਅਸੀਂ ਸ਼ੋਅ ਇਹ ਮਿਸ ਕੀਤਾ ਤਾਂ ਫਿਰ ਉਹ ਆਪਣੇ ਆਪ ਦੇ ਵੀ ਅਸੀਂ ਗੁਨਾਹਗਾਰ ਹਾਂ, ਕਿਉਂਕਿ ਚੰਗੀ ਦੀ ਹਮੇਸ਼ਾ ਅਸੀਂ ਗੱਲ ਕਰਦੇ ਹਾਂ, ਮਾੜਿਆਂ ਨੂੰ ਭੰਡਦੇ ਹਾਂ, ਮਾੜਿਆਂ ਨੂੰ ਭੰਡਣ ਦੀ ਸਾਨੂੰ ਲੋੜ ਨਹੀਂ, ਚੰਗੀਆਂ ਦੀ ਸਪੋਰਟ ਕੀਤੀ ਆ ਅਤੇ ਚੰਗੇ ਆਪੇ ਅੱਗੇ ਜਿਹੜਾ ਉਹ ਆਉਣਗੇ।
ਜੀ ਲੈ ਵੀ ਸਾਜਦੀਪ, ਦੱਸ ਫਿਰ ਕਿਹੜਾ ਅਗਲਾ ਗੀਤ ਸ਼ੋਅ ਕੀਤਾ ਆ ਰਣਜੀਤ ਬਾਬਾ ਜੀ ਦਾ?
ਬਹੁਤ ਸਾਰੇ ਨਵੇਂ ਗਾਣੇ ਆਏ ਆ ਜੀ, ਇੱਕ ਜਿਉਂਦਾ ਰਹੇ ਗੋਰਾ ਉਹਦੇ ਵੀ ਬਹੁਤ ਬਹੁਤ ਸੋਹਣੇ ਆ, ਤੇ ਇੱਕ ਤਾਰੇ ਵਾਲਾ ਬਾਬਾ ਤੇ ਲੋਕੀ ਪਹਿਲਾਂ ਸੁਣਦੇ ਆ ਰਹੇ, ਪਰ ਜਿਹੜਾ ਨਵਾਂ ਗਾਣਾ ਜਿਹੜਾ ਜਿਉਂਦਾ ਰਹੇ ਗੋਰਾ, ਮੈਂ ਵੀ ਚਾਹੁੰਦਾ ਆ ਕਿ ਉਹਦੇ ਆਪਾਂ ਜਿਹੜੇ ਕੁਝ ਬੋਲ ਸੁਣ ਲਈਏ ਤੇ ਫਿਰ ਵਾਪਸ ਮੁੜਦੇ।
ਕਿਹੜੇ ਸਾਡੇ ਸਰੋਤੇ ਨੇ ਜਿਨ੍ਹਾਂ ਨੇ ਰਣਜੀਤ ਬਾਬਾ ਜੀ ਦਾ ਕੋਈ ਗੀਤ ਹੁਣ ਤੱਕ ਜਿਨ੍ਹਾਂ ਦੇ ਐਨ ਤੁਰ ਦਿਲ ਦੇ ਉੱਤੇ ਉੱਕਰਿਆ ਪਿਆ ਹੋਵੇ, ਸਵੈਗ ਜੱਟ ਦਾ ਹੋਵੇ, ਚਾਹੇ ਜੱਟ ਦੀ ਅਕਲ ਤੇ ਜਾਂ ਫਿਰ ਕੋਈ ਵੀ ਹੋਰ ਜਿਹੜੇ ਗੀਤ ਨੇ ਸਰਦਾਰ ਜਾਂ ਫਿਰ ਪੱਗ ਦਾ ਬ੍ਰਾਂਡ ਸਾਜਦੀਪ
ਜੀ,
ਹੋਰ ਗਿਣਾ ਕਿੰਨੇ ਗੀਤ?
ਬਹੁਤ ਸਾਰੇ ਗੀਤ ਮੇਰੀ ਗੜੀ ਦੇ ਵਿੱਚ ਵੀ ਜਿਹੜੇ ਮੈਂ ਆਪ ਖਾਸ ਤੌਰ ਤੇ ਕੰਗਣ, ਸਿੰਪਲ ਸੂਟ, ਇੱਕ ਤਾਰੇ ਵਾਲਾ ਬਾਬਾ ਜਿਹੜੀ, ਇਹ ਸਾਰੀ ਮੈਨੂੰ ਲੱਗਦਾ ਇਸੇ ਕੈਸ ਦੇ ਵਿੱਚ ਹੋਣੇ ਆ, ਔਰ ਦਿਲ ਜਾਨੀ ਆ ਜਿਹੜਾ, ਇਹ ਜਿਹੜੇ 4-5 ਗੀਤ ਆ ਇਹ ਬਹੁਤ ਮੈਨੂੰ ਪਿਆਰੇ ਲੱਗਦੇ, ਸੋ ਇਹ ਮੇਰੀ ਗੱਡੀ ਦੇ ਵਿੱਚ ਲਗਾਤਾਰ ਕੰਟੀਨਿਊ ਵੱਜਦੇ ਰਹਿੰਦੇ। ਸੋ ਆ ਪੰਜਾਬ ਬੋਲ ਦਾ ਜਿਹੜਾ ਨਵਾਂ ਗੀਤ ਆ, ਜਦੋਂ ਆਪਣਾ ਕਿਸਾਨੀ ਸੰਘਰਸ਼ ਸ਼ੁਰੂ ਹੈ ਉਦੋਂ ਇਹ ਗੀਤ ਜਦੋਂ ਆਇਆ ਉਦੋਂ ਵੀ ਇਹ ਜਿਹੜਾ ਗੀਤ ਆ ਇਹ ਸਾਰਾ ਦਿਨ ਰਾਤ ਜਦੋਂ ਮੈਂ ਗੱਡੀ 'ਚ ਬਹਿਣਾ ਉਦੋਂ ਇਹ ਗੱਡੀ ਮੇਰੀ 'ਚ ਵੱਜਦਾ ਰਿਹਾ।
ਪੰਜਾਬ ਬੋਲਦਾ
ਜੀ
ਜੀ, ਆਓ ਸਾਡੇ ਸਰੋਤੇ ਦੇਖਦੇ ਆ ਕਿ ਕਿਹੜੇ ਗੀਤ ਨੂੰ ਇਹਨਾਂ ਦੇ ਨੂੰ ਉਹ ਸੁਣਨਾ ਚਾਹੁੰਦੇ ਨੇ ਤੇ ਕੱਲ ਨੂੰ ਸ਼ੋਅ ਦੇ ਉੱਤੇ ਆ ਰਹੇ ਨੇ ਕਿੱਦਾਂ ਜੀ? ਸਵਾਗਤ ਆ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਆਪਣੇ ਬਾਜੀ ਭਾਜੀ ਨੂੰ, ਬਾਬਾ ਭਾਜੀ ਨੂੰ ਵੈਲਕਮ ਇੱਥੇ ਜੀ, ਜੀ ਆਖਦੇ ਆ। ਹੈਲੋ ਜੀ ਜੀ। ਤੇ ਬਾਕੀ ਤੁਸੀਂ ਪੁੱਛਿਆ ਜੀ ਪੰਜਾਬ ਕੀ ਬੋਲਦਾ ਵਾ, ਕਹਿੰਦਾ ਪੰਜਾਬ ਬੋਲਦਾ, ਕਹਿੰਦਾ ਸੁਣ ਮੈਂ ਪੰਜਾਬੀ ਆ ਪੰਜਾਬ ਬੋਲਦਾ, ਵਿਰਸਾ ਗਵਾਚਿਆ ਮੈਂ ਫਿਰਾਂ ਟੋਲਦਾ, ਰਾਮੂ ਸ਼ਾਮੂ ਹੁਣਾਂ ਕੋਲੇ ਦੁੱਖ ਬੈਠਾ ਬੋਲਦਾ, ਸੁਣ ਮੈਂ ਪੰਜਾਬੀ ਆ ਪੰਜਾਬ ਬੋਲਦਾ, ਕਹਿੰਦਾ ਵਿੱਚ ਵਿੱਚ ਮੈਨੂੰ ਜਾਂ ਮੈਂ ਭੱਜਿਆ ਵਿਦੇਸ਼ ਤੂੰ, ਭੁੱਲ ਗਿਆ ਲੱਗੀ ਹੋਈ 47 ਵਾਲੀ ਫੇਸ ਤੂੰ, ਫੇਰ ਅਪਣਾਈ ਜਾਂਦਾ ਪੱਛਮ ਦੇ ਭੇਸ ਤੂੰ, ਫਟਦਾ ਕਲੇਜਾ ਮੇਰਾ ਚਿੱਤ ਦੇਖ ਡੋਲਦਾ, ਸੁਣ ਮੈਂ ਪੰਜਾਬੀ ਆ ਪੰਜਾਬ ਬੋਲਦਾ, ਵਿਰਸਾ ਗਵਾਚਿਆ ਮੈਂ ਫਿਰਾਂ ਟੋਲਦਾ, ਕਹਿੰਦਾ ਸੁਣ ਲਿਆ ਕਰੀ ਜਾਵੇ ਖੇਤ ਸੱਥਾਂ ਦੇ ਧਾਰ ਤੂੰ, ਬੰਦ ਕਰੀ ਜਾਵੇ ਲਿਪੀ ਟਿੱਪੀ ਦੀ ਕਿਤਾਬ ਤੂੰ, ਖਾਲੀ ਕਰੀ ਜਾਵੇ ਮਾਝਾ ਮਾਲਵਾ ਦੁਆਰ ਤੂੰ, ਲੋਕ ਗੀਤਾਂ ਵਿੱਚ ਰੈਪ ਪਾਪ ਫਿਰ ਘੋਲਦਾ, ਸੁਣ ਮੈਂ ਪੰਜਾਬੀ ਆ ਪੰਜਾਬ ਬੋਲਦਾ, ਵਿਰਸਾ ਗਵਾਚਿਆ ਮੈਂ ਫਿਰਾਂ ਟੋਲਦਾ, ਜਿਹੜੀ ਮਿੱਟੀ ਖਾਧੀ ਉਹਦੀ ਧੂੜ ਵੀ ਮੈਂ ਝੱਲੇ, ਅੱਜ ਪੈਕਟਾਂ ਦਾ ਦੁੱਧ ਪੀ ਕੇ ਭੁੱਲ ਗਿਆ ਪੂਰੀ ਮੱਝ, ਜੂੜੇ ਉੱਤੇ ਟੋਪੀ ਰੱਖੇ ਬੰਨਦਾ ਨੀ ਮੇਰੀ ਪੱਗ, ਮੇਰੀ ਸਰਦਾਰੀ ਟੋਪੀ ਥੱਲੇ ਤੂੰ ਮਧੋੜਦਾ, ਹੁਣ ਮੈਂ ਪੰਜਾਬੀ ਆ ਪੰਜਾਬ ਬੋਲਦਾ ਇਹ ਬੋਲਦਾ ਜੀ ਪੰਜਾਬ
ਇਹ ਬੋਲਦਾ ਪੰਜਾਬ ਬਾਬਾ ਜੀ ਤੁਸੀਂ ਦੱਸੋ ਪੰਜਾਬ ਕੀ ਬੋਲਦਾ ਫਿਰ
ਬਿਲਕੁਲ ਸਹੀ ਗੱਲ ਹੈ ਜੀ ਇਹੋ ਕੁਝ ਬੋਲਦਾ ਹੈ ਆਪਾਂ ਪੰਜਾਬ ਨੂੰ ਸਾਰੇ ਹੀ ਚਾਹੁੰਦੇ ਹਾਂ ਕਿ ਚੜ੍ਹਦੀ ਕਲਾ ਚ ਰਹੇ ਹੱਸਦਾ ਵੱਸਦਾ ਰਹੇ ਅਸੀਂ ਤਾਂ ਸਾਰੇ ਦਿਨ ਰਾਤ ਇਹੋ ਹੀ ਦੁਆਵਾਂ ਮੰਗਦੇ ਹਾਂ ਇੱਕ ਸਾਡੇ ਗਾਣੇ ਚ ਲੈਣੇ ਸੀਗੇ ਹੌਲੀ ਹੌਲੀ ਰਾਜਨੀਤੀ ਖੇਡੀ ਜਾਂਦੀ ਆ ਤੇ ਕੁਝ ਜਾਪਣਾ ਹੀ ਨੀ ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨੀ ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨੀ ਪੈਰਾਂ ਨੂੰ ਕਰਾ ਕੇ ਛੱਡਿਓ ਛਾਨਣੀ ਏ ਉਹ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ੀਸ਼ੇ ਚ ਜੜਾਲੀ ਫਿਰ ਫੈਨ ਪੁਣੇ ਨੂੰ ਸਾਰੀਆਂ ਗੱਲਾਂ ਸੀਗੀਆਂ ਭਾਜੀ ਦੇ ਗਾਣੇ ਮੁਤਾਬਕ ਵੀ ਇਹੀ ਗੱਲਾਂ ਆ ਕਿ ਪੰਜਾਬ ਜਿਹੜੀ ਪੰਜਾਬ ਅਸਲ ਚੀਜ਼ ਹੈਗੀ ਆ
ਇੱਕ ਕਾਲ ਆਪਾਂ ਹੋਰ ਲੈ ਲਈਏ ਜੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਹੈਲੋ
ਜੀ 4635 ਤੁਸੀਂ ਆਉਂਦੇ ਰਹੋ ਜੀ
ਮੇਰੇ ਖਿਆਲ ਲਾਈਨ ਡਰੋਪ ਹੋ ਗਈ ਹੋਣੀ ਹੈ ਤਾਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੋ ਅਸੀਂ ਗੱਲ ਕਰ ਰਹੇ ਹਾਂ ਕਿ ਕੱਲ੍ਹ ਨੂੰ ਰਣਜੀਤ ਬਾਬਾ ਜੀ ਦਾ ਸ਼ੋਅ ਹੈ ਸੀ ਏ ਏ ਸੈਂਟਰ ਦੇ ਵਿੱਚ ਜਿਸ ਨੂੰ ਅਸੀਂ ਪਾਵਰੇਟ ਸੈਂਟਰ ਵੀ ਕਹਿੰਦੇ ਹਾਂ ਔਰ ਉੱਥੇ ਇਹਨਾਂ ਦਾ ਸ਼ੋਅ 7:30 ਵਜੇ ਸ਼ੁਰੂਆਤ
ਹਾਂਜੀ ਪੂਰੀ ਟਰਾਈ ਹੈ ਜੀ 6:30 ਵਜੇ ਆਪਾਂ ਡੋਰਾਂ ਓਪਨ ਕਰ ਦੇਣੀ ਆ ਪਰਿਵਾਰਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਮੈਂ ਗੁਜ਼ਾਰਿਸ਼ ਕਰਦਾ 6:30 ਵਜੇ ਦੇ ਕਰੀਬ ਤੁਸੀਂ 6:30 ਤੋਂ 7 ਦੇ ਵਿੱਚ ਪਹੁੰਚ ਜਾਓ ਅਤੇ ਜਦੋਂ ਤੁਸੀਂ ਐਂਟਰ ਹੁੰਦੇ ਹੋ ਸਾਡੇ ਵੱਲੋਂ ਪੂਰੀ ਟਰਾਈ ਹੁੰਦੀ ਹੈ ਜਗਦੀਸ਼ ਜੀ ਔਰ ਸਮੇਂ ਸਿਰ ਜਿਹੜਾ ਸ਼ੋਅ ਨੂੰ ਸਟਾਰਟ ਕਰੀਏ ਅਤੇ ਸਮੇਂ ਸਿਰ ਜਿਹੜੀ ਆ ਸਮਾਪਤੀ ਕੀਤੀ ਜਾਵੇ ਔਰ ਜਿੰਨੇ ਵੀ ਆ ਪੰਜਾਬੀਅਤ ਨੂੰ ਪਿਆਰ ਕਰਦੇ ਪੰਜਾਬੀ ਮਾਂ ਬੋਲੀ ਨੂੰ ਸੱਚੀ ਮੈਂ ਦਿਲੋਂ ਕਹਿੰਦਾ ਇਹ ਨਹੀਂ ਕਿ ਜੇ ਰਣਜੀਤ ਬਾਬਾ ਟੀਮ ਫੋਰ ਐਂਟਰਟੇਨਮੈਂਟ ਦੇ ਬੈਨਰ ਥੱਲੇ ਆਇਆ ਤਾਂ ਹੀ ਅਸੀਂ ਪ੍ਰਮੋਟ ਕਰ ਰਹੇ ਹਾਂ ਜੇ ਕੋਈ ਹੋਰ ਪ੍ਰਮੋਟਰ ਵੀ ਸ਼ੋਅ ਕਰਵਾਉਂਦਾ ਤਾਂ ਅਸੀਂ ਇੱਦਾਂ ਹੀ ਸਪੋਰਟ ਕਰਨੀ ਸੀ ਕਿਉਂਕਿ ਜਿਹੜੇ ਚੰਗੇ ਕਲਾਕਾਰ ਕੁਝ ਕਿਹਾ ਜਿਨ੍ਹਾਂ ਦਾ ਦਿਲੋਂ ਅਸੀਂ ਸਤਿਕਾਰ ਕਰਦੇ ਹਾਂ ਉਹਦੇ ਵਿੱਚ ਤੁਸੀਂ ਹਾਂ ਚਾਹੇ ਮੈਂ ਹਾਂ ਕੋਈ ਵੀ ਮੀਡੀਆ ਭਾਈਚਾਰਾ ਇਹ ਕੁਝ ਕਾਂ ਦੀ ਮੈਂ ਗੱਲ ਕਰਦਾ ਜਿਹੜਾ ਜੀ ਔਰ ਇਸੇ ਤਰ੍ਹਾਂ ਚਾਹੇ ਰਣਜੀਤ ਬਾਬਾ ਸਾਡੇ ਫਰੰਟ ਤੇ ਬੈਠਾ ਆ ਕੱਲ੍ਹ ਨੂੰ ਜਿਹੜਾ ਜੀ ਪੂਰੀਆਂ ਮਹਿਫਲਾਂ ਲੱਗਣਗੀਆਂ ਤੁਹਾਨੂੰ ਹਰੇਕ ਤਰ੍ਹਾਂ ਦਾ ਟੇਸਟ ਜਿਹੜਾ ਮਿਲੇਗਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪਰਿਵਾਰਾਂ ਦੇ ਪਰਿਵਾਰ ਤੁਸੀਂ ਪਹੁੰਚਿਓ ਤੁਹਾਡਾ ਸਾਰਿਆਂ ਦਾ ਅਸੀਂ ਦਿਲੋਂ ਜਿਹੜਾ ਸਤਿਕਾਰ ਕਰਦੇ ਹਾਂ 905-793-1234 ਆਪਣਾ ਨੰਬਰ ਆ ਟਿਕਟ ਮਾਸਟਰ .ca ਦੇ ਉੱਪਰ ਵਿਜ਼ਿਟ ਕਰੋ ਜਿੰਨੀਆਂ ਕੁ ਵੀ ਟਿਕਟਾਂ ਰਹਿੰਦੀਆਂ ਆ ਘੰਟਿਆਂ ਦੇ ਵਿੱਚ ਤੁਸੀਂ ਫਿਨਿਸ਼ ਕਰ ਦਿਓ ਅਤੇ ਸ਼ਾਮ ਨੂੰ ਅਸੀਂ ਵੀ ਜਿਹੜਾ ਜੀ ਵਿਹਲੇ ਹੋਈਏ ਅਤੇ ਕੱਲ੍ਹ ਨੂੰ ਨਜ਼ਾਰੇ ਨਾਲ ਜਿਹੜਾ ਜੀ ਸਾਰੇ ਅਸੀਂ ਵੀ ਸ਼ੋਅ ਬੈਠ ਕੇ ਜਿਹੜਾ ਉਹ ਦੇਖੀਏ ਜੀ
ਜੀ ਜੀ ਬਾਬਾ ਜੀ
ਜੀ ਸਰ
ਅਤੇ ਅੱਛਾ ਇੱਕ ਤੁਸੀਂ ਇੱਥੇ ਸਾਡਾ ਬੜਾ ਮਸ਼ਹੂਰ ਅਤੇ ਬੜਾ ਪਿਆਰਾ ਕਿੱਤਾ ਔਰ ਸਾਡੇ ਇੱਥੇ ਜਿੰਨੇ ਅਸੀਂ ਸਕਸੈਸਫੁਲ ਬਿਜ਼ਨਸਮੈਨ ਹੈ ਉਹਨਾਂ ਦੀ ਰੀੜ ਦੀ ਹੱਡੀ ਆ ਸਾਡੇ ਟਰੱਕ ਡਰਾਈਵਰ ਵੀਰ ਸਾਡੇ ਟਰਾਂਸਪੋਰਟੀਏ ਤੁਸੀਂ ਕੋਈ ਵੀ ਕਲਾਕਾਰ ਤੁਹਾਡੇ ਚੋਂ ਟਰਾਂਸਪੋਰਟੀਆਂ ਦੇ ਉੱਤੇ ਟਰੱਕ ਡਰਾਈਵਰ ਵੀਰਾਂ ਦੇ ਉੱਤੇ ਟਰੱਕ ਡਰਾਈਵਰਾਂ ਦੇ ਜਿਹੜੇ ਇੰਨਾ ਔਖਾ ਕਿੱਤਾ ਅਤੇ ਹੁਣ ਤਾਂ ਸਾਡੀਆਂ ਬਹੁਤ ਸਾਰੀਆਂ ਬੱਚੀਆਂ ਵੀ ਇਸ ਕਿੱਤੇ ਦੇ ਵਿੱਚ ਆ ਗਈਆਂ ਉਹ ਵੀ ਲਗਾਤਾਰ ਟਰੱਕ ਚਲਾਉਂਦੀਆਂ ਨੇ ਇਹਨਾਂ ਦੇ ਉੱਤੇ ਗੀਤ ਤੁਸੀਂ ਲਾਜ਼ਮੀ ਗਾਉਂਦੇ ਹੋ
ਸਭ ਤੋਂ ਵੱਧ ਮੈਨੂੰ ਲੱਗਦਾ ਅਸੀਂ ਕਹੇ ਜੀ ਅਸੀਂ ਹੁਣ ਵੀ ਨਵਾਂ ਗੀਤ ਆ ਪਿਛਲੇ ਹਫ਼ਤੇ ਰਿਲੀਜ਼ ਕੀਤਾ ਚਿੱਤ ਲੱਗਦਾ ਨਾ ਮੁਟਿਆ
ਤੇਰੇ ਯਾਰ ਡਰਾਈਵਰ ਦਾ ਚਿੱਤ ਲੱਗਦਾ ਨਾ ਮੁਟਿਆਰੇ
ਬਾਪੂ ਤੋਂ ਸਿੱਖਿਆ ਫੋੜ ਤੇ ਪੀਟਰ ਬੈਲਟ ਚਲਾਤਾ ਨੀ ਦਿਲ ਖਾਂਦਾ ਫਿਰਦਾ ਠੇਡੇ ਸੀ ਤੇਰੇ ਨਾਵੇਂ ਲਾਤਾ
ਅੱਛਾ ਇਹ ਤਾਂ ਤੁਸੀਂ ਗਾਉਂਦੇ ਹੀ ਗਾਉਂਦੇ ਹੋ ਇੱਕ ਤੁਹਾਨੂੰ ਅੱਜ ਔਨ ਏਅਰ ਮੈਂ ਰਿਕੁਐਸਟ ਕਰਨ ਲੱਗਿਆ ਕਿ ਅਸੀਂ ਮੀਡੀਆ ਵਾਲੇ ਵੀ ਆ ਸਾਡੇ ਤੇ ਵੀ ਕੋਈ ਗਾਦਿਆ ਕਰੋ
ਸਭ ਜ਼ਰੂਰ ਗਾਵਾਂਗੇ ਕਿਉਂ ਨਹੀਂ ਤੁਹਾਡੇ ਤੋਂ ਸਾਡਾ ਡਰ ਹੀ ਲੱਗਦਾ ਹੈ ਵੀ ਕਦੇ ਕੋਈ ਬੋਲਕ ਬੋਲਣਾ ਹੋ ਜਾਵੇ
ਪਰ ਜੇ ਮੀਡੀਆ ਦੇ ਦੋ ਬੋਲ ਆ ਵੀ ਜਾਂਦੇ ਆ ਫਿਰ ਅਸੀਂ ਕਹਿੰਦੇ ਵੀ ਫਲਾਨੇ ਦਾ ਤਵਾ ਲੱਗ ਗਿਆ
ਸਭ ਤੋਂ ਵੱਡਾ ਸਭ ਤੋਂ ਸਹੀ ਜੇ ਬੰਦਾ ਕਰਦਾ ਰਹੇ ਤਾਂ ਮੈਨੂੰ ਲੱਗਦਾ ਇਹ ਤੋਂ ਵੱਡਾ ਕੋਈ ਦੁਨੀਆ ਕੰਮ ਹੀ ਨੀ ਕੋਈ
ਪੁਰਾਣੇ ਹੋ ਗਏ ਨਾ ਜਿਹੜੇ ਹੁਣ ਦੌਰ ਬਦਲ ਗਿਆ ਸ਼ੁਰੂ ਚ ਆ ਕੇ ਜਿਹੜਾ ਅਸੀਂ ਆਪਣਾ ਸਮਾਂ ਦਿੱਤਾ ਇਸ ਕਿੱਤੇ ਨੂੰ ਔਰ ਇਸ ਦੇ ਵਿੱਚ ਆਪਣਾ ਸਮਾਂ ਲਾਇਆ ਆਪਣੀਆਂ ਜਵਾਨੀਆਂ ਲਾਈਆਂ ਨੇ ਇਸ ਕਿੱਤੇ ਦੇ ਵਿੱਚ ਸੋ ਹੁਣ 35-40 ਸਾਲ ਦੇ ਕਰੀਬ ਹੋ ਗਏ ਨੇ ਸਾਨੂੰ ਇੱਥੇ ਇਸ ਕਿੱਤੇ ਦੇ ਵਿੱਚ ਤੁਰੇ ਫਿਰਦੇ ਆ ਸੋ ਉਹਦਾ ਵੀ ਥੋੜਾ ਕਦੇ ਖਿਆਲ ਕਰਦੇ ਹੋ ਕਦੇ ਜ਼ਿਕਰ ਕਰਦੇ ਹੋ ਸਾਡੇ
ਮੀਡੀਆ ਆਪਾਂ ਦੂਰ ਨੀ ਪੈਣ ਦੇਣਾ ਕੰਮ ਮੈਂ ਅੱਜ ਹੀ ਕਹਿੰਦਾ ਵੀ ਵਧੀਆ ਪੱਤਰਕਾਰਾਂ ਦੇ ਆਪਣੇ ਜਿਹੜੇ ਮੀਡੀਆ ਵਾਲੇ ਵੀਰ ਇਹਨਾਂ ਦੇ ਵਧੀਆ ਗੱਲਾਂ ਤੋਂ ਕਰ ਲਿਆ
ਔਰ ਮੀਡੀਆ ਵਾਲਿਆਂ ਨੇ ਆਪਣੇ ਲਈ ਘੱਟ ਕਮਾਇਆ ਬਹੁਤਿਆਂ ਨੇ
ਬਿਲਕੁਲ
ਬਹੁਤਿਆਂ ਨੇ ਆਪਣੇ ਲਈ ਘੱਟ ਕਮਾਇਆ ਔਰ ਬਿਜ਼ਨਸ ਜ਼ਿਆਦਾ ਪ੍ਰਮੋਟ ਕੀਤੇ ਨੇ ਕਈ ਮਿਲੀਅਨਰ ਬਣਾਏ ਨੇ ਤੇ ਹੁਣ ਹਰ ਮੀਡੀਆ ਵਾਲਾ ਲਗਭਗ ਇੱਕ ਸਾਈਡ ਦੇ ਉੱਤੇ ਆਪਣਾ ਬਿਜ਼ਨਸ ਕਰਦਾ ਤੇ ਹੁਣ ਉਹ ਡੀਸੈਂਟ ਲਾਈਫ ਜਿਉਣ ਲੱਗੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਜੇ ਕਿਸੇ ਹੋਰ ਨੂੰ ਪ੍ਰਮੋਟ ਕਰ ਸਕਦੇ ਹਾਂ ਅਸੀਂ ਖੁਦ ਆਪਣੇ ਆਪ ਨੂੰ ਵੀ ਪ੍ਰਮੋਟ ਕਰ ਸਕਦੇ ਹਾਂ ਜਿਨ੍ਹਾਂ 'ਚੋਂ ਮੈਂ ਖੁਦ ਵੀ ਹਾਂ ਦੋ ਘੰਟੇ ਮੈਂ 25 ਸਾਲ ਹੋ ਗਏ ਨੇ ਇੱਥੇ ਸ਼ੋਅ ਕਰਦੇ ਨੂੰ ਤੇ ਨਾਲ ਦੀ ਨਾਲ ਰੀਅਲ ਸਟੇਟ ਕਰਕੇ ਮੈਂ ਇੱਕ ਡੀਸੈਂਟ ਲਾਈਫ ਲਿਆਉਣ ਜੋਗਾ ਹੋਇਆ ਸੇਮ ਥਿੰਗ ਸੋਢੀ ਨਾਗਰਾ ਜੀ ਹਰਜਿੰਦਰ ਗਿੱਲ ਜੀ ਸਾਰੇ ਜਿੰਨੇ ਆਪਣੇ ਭੈਣ ਭਰਾ ਨੇ ਹੁਣ ਤਾਂ ਮੇਜਰ ਗਾਖਲ ਜੀ ਨੇ ਅਵਤਾਰ ਹੋਣੀ ਵੀ ਆ ਗਏ ਨੇ ਮੀਡੀਆ ਦੇ ਵਿੱਚ ਤੇ ਨਾਲ ਦੀ ਨਾਲ
ਮੇਜਰ ਭਾਈ ਮੈਨੂੰ ਕਹਿੰਦੇ ਵੀ ਸੋਫੇ ਸੂਫੇ ਲੈਣੇ ਹੋਏ ਤੇ ਦੱਸਿਓ ਮੈਂ ਕਿਹਾ ਭਾਜੀ ਪਹਿਲਾਂ ਘਰ ਲੈ ਲੈ ਸੋਫੇ ਡਾਉਣੇ ਕਿੱਥੇ ਸੋ ਤੁਹਾਨੂੰ ਦਵਾਂਗੇ ਤਕਲੀਫਾਂ ਸ਼ੋਅ ਤੋਂ ਬਾਅਦ
ਇੱਦਾਂ ਨਾ ਹੋਵੇ
ਸਾਨੂੰ ਘਰ ਲੈ ਦਿਓ ਇਹਨਾਂ ਕੋਲ ਸੋਫੇ ਲੈ ਲਾਂਗੇ
ਇੱਕ ਬੰਬੇ ਵਾਲੇ ਕਲਾਕਾਰ ਨੂੰ ਇੱਕ ਆਪਣਾ ਮਿੱਤਰ ਫਰਨੀਚਰ ਵਾਲਾ ਮਿਲਾਇਆ ਤੇ ਉਹਨੇ ਦੇਖਿਆ ਵੀ ਫਰਨੀਚਰ ਬਹੁਤ ਵਧੀਆ ਕਹਿੰਦਾ ਬਾਈ ਜੀ ਆਹ ਸਾਨੂੰ ਇੱਕ ਕੰਟੇਨਰ ਭੇਜ ਦਿਓ ਬੰਬੇ ਨੂੰ ਤੇ ਨਾ ਉਹ ਨਾ ਕਹਿਣ ਜੋਗਾ ਨਾ ਕਹਿਣ
ਕੈਨੇਡਾ ਟੋਰਾਂਟੋ
ਸੋ ਆਓ ਫਿਰ ਆਪਣੇ ਪਾਸ ਮਿੰਟ ਰਹਿ ਗਏ ਨੇ ਸਿਰਫ ਦੋ ਕੋਈ ਅੰਤ ਵਿੱਚ ਅਪੀਲ ਕਰਨੀ ਚਾਹੋ
ਬਸ ਜੀ ਬੇਨਤੀ ਆਓ ਜ਼ਿੰਦਗੀ 'ਚ ਰੌਣਕ ਮੇਲਾ ਵੀ ਬਹੁਤ ਜ਼ਰੂਰੀ ਆ ਜਿੱਥੇ ਕੰਮਾਂ ਕਾਰਾਂ ਦੇ ਵਿੱਚ ਆਪਾਂ ਲਗਾਤਾਰ ਇੱਥੇ ਜ਼ਿੰਦਗੀ ਵੇਖੋ ਕਿੰਨੀ ਫਾਸਟ ਆ ਡੇਲੀ ਰੂਟੀਨ ਦੇ ਵਿੱਚ ਸਾਰੇ ਕੰਮਾਂ ਕਾਰਾਂ ਦੇ ਵਿੱਚ ਭੱਜ ਦੌੜ ਰਹੇ ਆ ਤੇ ਥੋੜ੍ਹਾ ਜਿਹਾ ਟਾਈਮ ਦਿਓ ਦੋ ਘੰਟੇ ਦੇ ਦਿਓ ਦੋ ਘੰਟੇ ਜ਼ਿੰਦਗੀ ਨੂੰ ਦੇਣੇ ਬਹੁਤ ਜ਼ਰੂਰੀ ਆ ਉਹ ਡਿਟੋਕਸ ਕਰਦਾ ਸੰਗੀਤ ਲਾਈਫ ਨੂੰ ਥੋੜ੍ਹਾ ਜਿਹਾ ਹੋਰ ਖੁਸ਼ਨੁਮਾ ਕਰਦਾ ਆ ਬਹੁਤ ਸਾਰੀਆਂ ਟੈਨਸ਼ਨਾਂ ਦੂਰ ਕਰਦਾ ਆ ਆਓ ਰਲ ਮਿਲ ਕੇ ਨੱਚਦੇ ਹਾਂ ਗਾਉਂਦੇ ਹਾਂ ਗੱਲਾਂ ਬਾਤਾਂ ਕਰਦੇ ਹਾਂ ਭੰਗੜੇ ਪਾਉਂਦੇ ਹਾਂ
ਤੁਹਾਡੀ ਪਸੰਦੀਦਾ ਗੀਤ ਪਲੇ ਕਰਨਾ ਆ ਜਿਹੜਾ ਕਿਹੜਾ ਲਵਾਈਏ
ਯਾਰ ਡਰਾਈਵਰ ਲਾਓ
ਨਵਾਂ ਜਿਹੜਾ ਗੀਤ ਆਇਆ ਯਾਰ ਡਰਾਈਵਰ ਉਹੀ ਆਪਾਂ ਫਿਰ ਉਹਦੇ ਯਾਰ
ਡਰਾਈਵਰ ਜਿੰਦ ਲੱਗਦਾ ਨਾ ਮੁਟਿਆਰੇ ਫੋਟੋ ਸ਼ੀਸ਼ੇ ਲਾ ਤੇਰੀ ਹਮ ਗੱਲਾਂ ਕਰਦੇ ਆ ਸੁਣਨਾ ਰੇ ਤੇਰੇ ਯਾਰ ਡਰਾਈਵਰ ਦਾ ਜਿੰਦ ਲੱਗਦਾ ਨਾ ਮੁਟਿਆਰੇ ਤੇਰੇ ਯਾਰ ਡਰਾਈਵਰ ਦਾ ਜਿੰਦ ਲੱਗਦਾ ਨਾ ਮੁਟਿਆਰੇ
ਪ੍ਰੋਗਰਾਮ ਦਾ ਸਮਾਂ ਸਮਾਪਤੀ ਵੱਲ ਹੈ ਮੇਰਾ ਨੰਬਰ 416-970-5005 ਹੈ ਕੈਲਗਰੀ ਦੇ ਵਿੱਚ ਮੇਰੇ ਪਾਸ ਸਿਰਫ ਤਿੰਨ ਘਰ ਨੇ ਜਿਹੜੇ ਤੁਸੀਂ ਇਸ ਸਮੇਂ ਬੁੱਕ ਕਰ ਸਕਦੇ ਹੋ 2024 ਦੀ ਉਹਨਾਂ ਦੀ ਕਲੋਜ਼ਿੰਗ ਹੈ ਟਾਊਨ ਹਾਊਸ ਨੇ $436,000 ਅਤੇ $456,000 ਉਹਨਾਂ ਦੀ ਪ੍ਰਾਈਸ ਹੈ ਨੰਬਰ ਮੇਰਾ ਨੋਟ ਕਰ ਲਓ 416-970-5005 416-970-5005 ਕੁਝ ਸਾਡੇ ਬਿਜ਼ਨਸ ਦੀਆਂ ਐਡਸ ਰਹਿ ਗਈਆਂ ਅਤੇ ਕੱਲ੍ਹ ਨੂੰ ਉਸ ਨੂੰ ਪੂਰਾ ਕਰਾਂਗੇ ਅੱਜ ਰਣਜੀਤ ਬਾਬਾ ਜੀ ਦੇ ਨਾਲ ਜੋ ਅਸੀਂ ਸਮਾਂ ਬਿਤਾਇਆ ਉਮੀਦ ਕਰਦੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਅਸੀਂ ਇੰਜੋਏ ਕੀਤਾ ਹੋਵੇਗਾ ਸ਼ੋਅ ਬਾਬਾ ਸਾਹਿਬ ਆਪਣਾ ਸਮਾਂ ਸਮਾਪਤੀ ਵੱਲ ਹੈ
ਥੈਂਕ ਯੂ ਭਾਜੀ
ਸੋ ਧੰਨਵਾਦ ਜੀ ਆਇਆਂ ਨੂੰ ਸਮਾਂ ਕੱਢਿਆ ਤੁਹਾਡੀ ਮੇਜਰ ਗਾਖਲ ਜੀ ਜੀ ਆਇਆਂ ਨੂੰ ਧੰਨਵਾਦ ਤੁਹਾਡਾ ਔਰ ਸਾਜਨਦੀਪ
ਜੀ
ਕੱਲ ਤੋਂ ਪੱਕਾ ਆਉਣਾ
ਜੀ ਥੈਂਕ ਯੂ ਸੋ
ਕੱਲ ਤੋਂ ਪੱਕਾ ਆਉਣਾ
ਕੋਸ਼ਿਸ਼ ਕਰਾਂਗੇ
ਜ਼ੋਰ ਲਾਉਣਾ ਸ਼ੋਅ ਹੀ ਪ੍ਰਮੋਟ ਕਰਨੇ ਐਡਾ ਘੱਟ ਮੰਡੇ ਤੋਂ ਐਡਾ ਠੀਕ ਹੈ
ਜੀ ਬਿਲਕੁਲ ਬਿਲਕੁਲ
ਆਲ ਰਾਈਟ ਦੇਵਾ ਗਿਆ ਫਿਰ ਮਿਲਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ
ਵਿਊਜ਼ ਐਕਸਪ੍ਰੈਸਡ ਔਨ ਦ ਪ੍ਰੋਸੀਡਿੰਗ ਪ੍ਰੋਗਰਾਮ ਮੇ ਨਾਟ ਨੈਸੈਸਰੀਲੀ ਬੀ ਦੋਸ ਆਫ ਦੀ ਓਨਰ ਔਰ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ
ਟਰੱਕਿੰਗ ਕੰਪਨੀਆਂ ਲਈ ਵਿੰਡਜ਼ਰ ਸ਼ਹਿਰ ਚ ਆਪਣਾ ਟਰੱਕ ਟਰਮੀਨਲ ਖੋਲਣ ਦਾ ਸੁਨਹਿਰੀ ਮੌਕਾ 2024 ਚ ਬਣ ਜਾ ਰਹੇ ਨਵੇਂ ਵਿੰਡਜ਼ਰ ਡਿਟਰੋਇਟ ਬ੍ਰਿਜ ਤੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਬਿਲਕੁਲ ਨੇੜੇ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੇ ਲੋਟ ਅਵੇਲੇਬਲ ਨੇ ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ ਚ ਆਉਣ ਵਾਲੇ ਸਮੇਂ ਚ ਕਾਫੀ ਸਾਰੇ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਤੁਹਾਨੂੰ ਬਾਅਦ ਚ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਵਾਜਬ ਕੀਮਤਾਂ ਤੇ ਨਾ ਮਿਲੇ ਮੌਕੇ ਦਾ ਫਾਇਦਾ ਉਠਾਓ ਤੇ ਹੁਣੇ ਕਾਲ ਕਰੋ ਚਰਨਜੀਤ ਬਰਾੜ 6473036
ਇਸ ਸਪਰਿੰਗ ਵਾਪਸ ਆ ਗਈ ਹੈ ਤੁਹਾਡੇ ਬੈਕ ਯਾਰਡ ਵਿੱਚ ਬਹਾਰ ਕਿਉਂਕਿ ਆ ਗਿਆ ਹੈ ਲੋਜ਼ ਔਰ ਰੋਨਾ ਦਾ ਸਪਰਿੰਗ ਫੈਸਟੀਵਲ ਗਾਰਡਨਿੰਗ ਤੇ ਸਪਰਿੰਗ ਐਸੈਂਸ਼ੀਅਲਸ ਤੇ 3% ਤੱਕ ਦੀ ਛੁੱਟ ਲਵੋ ਔਰ ਹਰ ਥਰਸਡੇ ਨੂੰ ਨਵੀਂ ਡੀਲਸ ਦਾ ਫਾਇਦਾ ਉਠਾਓ ਮਾਰਕਮ ਸਕਾਰਬਰੋ ਔਰ ਬ੍ਰੈਂਪਟਨ ਵਿੱਚ ਕਿਸੇ ਵੀ ਰੋਨਾ ਔਰ ਲੋਜ਼ ਦੇ ਸਟੋਰ ਤੇ ਜਾਓ ਔਰ $500 ਤੱਕ ਦਾ ਇਨਾਮ ਲਵੋ ਔਰ ਬਹੁਤ ਸਾਰੀਆਂ ਸੇਵਿੰਗਸ ਕਰੋ ਤੇ ਅੱਜ ਹੀ ਆਪਣੇ ਲੋਜ਼ ਔਰ ਰੋਨਾ ਸਟੋਰ ਤੇ ਜਾਓ ਔਰ ਬਹਾਰ ਆਪਣੇ ਕਾਰ ਲੈ ਆਓ
इस हफ्ते इफ्तार रेडी करें बड़ी सेविंग्स के साथ फूड बेसिक्स में आए और पाए 4.54 केजी नूर बासमती राइस सिर्फ 6.99 में और हैंस और खास दही सिर्फ 1.99 लो हो गई इफ्तार रेडी और लो हो गई सेविंग्स फूड बेसिक्स वेयर यू ऑलवेज गेट मोर फॉर लेस
सारी जिन्ना भी सोना होवे, सोड़ी
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
बैंक अलबला पेश करता है रोशन डिजिटल अकाउंट। अब बैरूने मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी।